मंत्र पदत करते हमन कर्त ध्यान देन रन करण प्रशंसा गुण कथन कह सुने न बैन।
वाहिगुरु जी का खालसा
वाहिगुरु जी की फतेह।
जगत गुरु गरीब नवाज बाणी गुरु गुरु है बाणी विच बाणी अमृत सारे गुरबाणी कह सेवक जन माने प्रतख गुरु निस्तारे। धन धन श्री गुरु ग्रंथ साहिब सचे पातशाह जी महाराज जी दे पवित्र पावन चरण कमलां च। सतगुरु नौवें पातशाह धन धन श्री गुरु तेग बहादुर साहिब जी महाराज जी दे पवित्र पावन चरण चो प्राप्त इतिहासक स्थान ते संध्या वेले दे सजे हुए दवाना च हाजरियां भर के पंचमी दे जोड़ मेले महीनावारी समागम बड़ी श्रद्धा भावना आस्था ते भावना सहित मना रहे। अमृत वेले तो ही पंचमी दे संबंध विच विशेष समागम सजे हुए ने और अज सारा दिन ढाडी सिंघां ने रागी सिंघां ने कबीशर सिंघां ने कथाकार सिंघां ने प्रचारकां ने आप सरबत संगत नू गुरु जस सुना के गुरु चरणां नाल जोड़न दा यतन कीता। इस पवित्र स्थान दा जो नितनेम है कि संध्या समय जो सतगुरां दे पवित्र इतिहास दी कथा दी मर्यादा है ਇਹ ਮਰਿਆਦਾ ਗੁਰੂ ਸਾਹਿਬ ਦੇ ਸਮੇਂ ਤੋਂ ਚੱਲਦੀ ਆ ਰਹੀ ਹੈ। ਸਤਿਗੁਰੂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਆਪ ਸਮੂਹ ਮਾਈ ਭਾਈ ਸਰਵਣ ਕਰ ਰਹੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਬੜੀ ਭਾਰੀ ਤਪੱਸਿਆ ਕਰ ਰਹੇ ਨੇ। ਕਈ ਵਾਰ 12-12 ਪਹਿਰ ਲਗਾਤਾਰ ਇੱਕ ਸਮਾਧੀ ਚ ਨਿਰੰਤਰ ਚੌਂਕੜੇ ਤੇ ਬੈਠੇ ਰਹਿੰਦੇ ਨੇ। 12 ਪਹਿਰ ਯਾਨੀ ਕਿ 36 ਘੰਟੇ। 4 ਪਹਿਰ ਆਰਾਮ ਕਰਨ ਤੋਂ ਬਾਅਦ ਫਿਰ ਸ਼ੁਰੂ ਹੋ ਜਾਂਦੇ ਨੇ, ਫਿਰ 12 ਪਹਿਰ ਬੀਤ ਜਾਂਦੇ ਨੇ। ਅਕਾਲ ਪੁਰਖ ਪਰਮੇਸ਼ਰ ਦੀ ਸ਼ਕਤੀ ਨੇ ਇੱਕ ਦਿਨ ਸਵਪਨ ਵਿੱਚ ਆ ਕੇ ਦਰਸ਼ਨ ਦਿੱਤੇ ਦਸਵੇਂ ਪਾਤਸ਼ਾਹ ਨੂੰ ਔਰ ਕਿਹਾ ਅਸੀਂ ਹੁਣ ਜਲਦੀ ਮੈਂ ਹੁਣ ਜਲਦੀ ਪ੍ਰਗਟ ਹੋਵਾਂਗੀ। ਦਸਮ ਪਿਤਾ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੇਸ਼ੋ ਦਾਸ ਨਾਲ ਵੀ ਬਚਨ ਕੀਤਾ। ਉਧਰ ਦੇਸਾਂ ਪ੍ਰਦੇਸਾਂ ਤੋਂ ਬੇਅੰਤ ਸੰਗਤਾਂ ਸ੍ਰੀ ਆਨੰਦਪੁਰ ਸਾਹਿਬ ਆ ਕੇ ਇਕੱਠੀਆਂ ਹੋਈਆਂ। ਸਤਿਗੁਰੂ ਜੀ ਜ਼ਿਆਦਾ ਸਮਾਂ ਪਹਾੜ ਦੇ ਉੱਤੇ ਨੈਣੇ ਦੇ ਟਿੱਲੇ ਤੇ ਬਤੀਤ ਕਰਦੇ ਸਨ। ਕਈ ਕਈ ਦਿਨ ਉੱਥੇ ਰਹਿਣਾ, ਰਾਤ ਵੀ ਉੱਥੇ ਰਹਿਣਾ। ਕਦੇ ਕਦੇ ਆਨੰਦਪੁਰ ਸਾਹਿਬ ਆਉਂਦੇ ਸੀ। ਸੰਗਤ ਨੇ ਆਖਿਆ ਦਰਸ਼ਨ ਕਰਨੇ ਨੇ, ਪਤਾ ਨੀ ਕਿੰਨੇ ਦਿਨ ਸਤਿਗੁਰੂ ਨਾ ਆਉਣ। ਸੰਗਤ ਨੇ ਗੁਰੂ ਸਾਹਿਬ ਦੀ ਆਗਿਆ ਲੈ ਕੇ ਉੱਥੇ ਹੀ ਨੈਣੇ ਦੇ ਟਿੱਲੇ ਤੇ ਹੀ ਸਤਿਗੁਰਾਂ ਦੇ ਜਾ ਕੇ ਦਰਸ਼ਨ ਕੀਤੇ। ਮਹਾਰਾਜ ਜੀ ਦਾ ਦੀਵਾਨ ਸਜਿਆ, ਗੁਰੂ ਚਰਨਾਂ ਵਿਚ ਸਾਰੀ ਸੰਗਤ ਨੇ ਦਰਸ਼ਨ ਕੀਤੇ, ਨਮਸਕਾਰਾਂ ਕੀਤੀਆਂ। ਪਟਨਾ ਸਾਹਿਬ ਤੋਂ ਆਏ ਹੋਏ ਇੱਕ ਮਾਲੀ ਨੇ ਮਹਾਰਾਜ ਜੀ ਨੂੰ ਇੱਕ ਪੌਦਾ ਭੇਟ ਕੀਤਾ ਅੰਬ ਦਾ। ਸਤਿਗੁਰੂ ਜੀ ਨੇ ਤੀਰ ਮਾਰਿਆ, ਜਿੱਥੇ ਜਾ ਕੇ ਤੀਰ ਵੱਜਾ ਮਹਾਰਾਜ ਜੀ ਆਖਿਆ ਉੱਥੇ ਜਾ ਕੇ ਇਸ ਪੌਦੇ ਨੂੰ ਗੱਡ ਦੇ ਜ਼ਮੀਨ ਵਿਚ। ਇਸ ਪ੍ਰਕਾਰ ਨਾਲ ਇਹ ਕਥਾ ਆਪਾਂ ਕੱਲ ਦੇ ਪ੍ਰਸੰਗ ਵਿਚ ਪ੍ਰਕਰਨ ਵਿਚ ਸਰਵਣ ਕੀਤੀ ਸੀ। ਆਓ ਜਿਵੇਂ ਸਤਿਗੁਰੂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਭਾਰੀ ਤਪੱਸਿਆ ਦੇ ਰੰਗ ਵਿਚ ਰੰਗੇ ਹੋਏ ਨੇ ਸਰਵਣ ਕਰੀਏ। ਸਮੂਹ ਮਾਈ ਭਾਈ ਆਪਣੀ ਬਿਰਤੀ ਨੂੰ ਇਕਾਗਰ ਕਰੋ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਦੋਏਰਾ ਮੰਤਰ ਪਠਿਤ ਕਰਤੇ ਹਮਨ ਕਰਤ ਧਿਆਨ ਦੇਨ ਰਹਿਣ।
ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਧਿਆਨ ਦਿਨ ਰਾਤ ਕਰਦੇ ਨੇ ਔਰ ਦਿਨ ਰਾਤ ਇੱਕ ਮੰਤਰ ਆਪਣੀ ਰਸਨਾ ਤੋਂ ਜਪਦੇ ਨੇ। ਮਹਾਂਪੁਰਖ ਮਹਾਤਮਾ ਸਾਧੂ ਦੱਸਦੇ ਨੇ ਕਿ ਭਾਈ ਸੰਤੋਖ ਸਿੰਘ ਜੀ ਨੇ ਵੀ ਜ਼ਿਕਰ ਕੀਤਾ ਹੈ ਕਿ ਜਿਹੜਾ ਛੰਦ ਗੁਰੂ ਕਲਗੀਧਰ ਜੀ ਆਪਣੀ ਰਸਨਾ ਤੋਂ ਜਪਦੇ ਸਨ ਉਹ ਅਚਕੜਾ ਛੰਦ ਸੀ। ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਉਹ ਅਚਕੜਾ ਛੰਦ ਲਿਖਿਆ ਹੋਇਆ ਆਉਂਦਾ ਵੀ ਹੈ, ਦਸਵੇਂ ਪਾਤਸ਼ਾਹ ਨੇ ਆਪਣੀ ਕਲਮ ਨਾਲ ਲਿਖਿਆ। ਤੋ ਇਸ ਪ੍ਰਕਾਰ ਨਾਲ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਕਾਲ ਪੁਰਖ ਦੇ ਧਿਆਨ ਵਿੱਚ ਦਿਨ ਰਾਤ ਆਪਣੀ ਸੁਰਤ ਜੋੜ ਕੇ ਰੱਖਦੇ ਹਨ।
ਕਰਨ ਪ੍ਰਸ਼ੰਸਾ ਗੁਣ ਕਥਨ ਕਹੇ ਸੁਣੈ ਨੈ ਬੈਨ।
ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਸੰਸਾ ਕਰਦੇ ਨੇ, ਪਰਮੇਸ਼ਰ ਦੇ ਗੁਣਾਂ ਦਾ ਕਥਨ ਕਰਦੇ ਨੇ ਔਰ ਕਿਸੇ ਨਾਲ ਕੋਈ ਬਹੁਤੀ ਗੱਲ ਨਾ ਮਹਾਰਾਜ ਜੀ ਬਚਨ ਕਰਦੇ ਨੇ ਨਾ ਹੀ ਕਿਸੇ ਦਾ ਬਚਨ ਸੁਣਦੇ ਨੇ, ਆਪਣੀ ਸਮਾਧੀ ਵਿਚ ਸਥਿਤ ਰਹਿੰਦੇ। ਜ਼ਿਆਦਾ ਲੰਮਾ ਸਮਾਂ ਸਤਿਗੁਰੂ ਦੀ ਆਪਣੀ ਸਮਾਧੀ ਵਿਚ ਆਪਣੇ ਨਿਜਾ ਆਨੰਦ ਵਿਚ ਧਿਆਨ ਚ ਹੀ ਮਗਨ ਰਹਿੰਦੇ ਨੇ, ਕਿਸੇ ਨਾਲ ਬੋਲਦੇ ਨਹੀਂ ਨਾ ਹੀ ਕਿਸੇ ਦਾ ਕੋਈ ਬਚਨ ਸੁਣਦੇ ਹਨ।
ਕਿਉਂ ਪਈ ਕਲ ਸੁਬਿਦ ਪ੍ਰਯੋਗ ਗੁਰ ਪੂਰੇ।
ਸਤਿਗੁਰੂ ਜੀ ਬੜੀ ਵਿਧੀ ਸਹਿਤ ਸਾਰਾ ਪ੍ਰਯੋਗ ਕਰ ਰਹੇ ਨੇ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੋ ਸ਼ਕਤੀ ਆ ਉਸ ਸ਼ਕਤੀ ਨੂੰ ਪ੍ਰਚੰਡ ਕਰ ਰਹੇ ਹਨ।
ਸਰਬ ਪ੍ਰਕਾਰ ਤਪੇ ਤਪ ਰੂਰੇ।
ਸਰਬ ਪ੍ਰਕਾਰ ਨਾਲ ਬੜੀ ਭਾਰੀ ਤਪੱਸਿਆ ਮਹਾਰਾਜ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਰ ਰਹੇ ਹਨ।
ਬੀਤ ਗਏ ਨੋ ਮਾਸ ਕਰਨ ਤੇ।
ਖਾਲਸਾ ਜੀ ਇਸ ਤਰ੍ਹਾਂ ਦਾ ਤਪ ਕਰਦਿਆਂ ਸਤਿਗੁਰੂ ਕਲਗੀਧਰ ਜੀ ਨੂੰ 9 ਮਹੀਨਿਆਂ ਦਾ ਸਮਾਂ ਬੀਤ ਗਿਆ। 9 ਮਹੀਨੇ ਇਸੇ ਤਰ੍ਹਾਂ ਤਪ ਕਰਦਿਆਂ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੂੰ ਬੀਤਿਆ ਹੈ।
ਦਸਵੇਂ ਬਿਕਾ ਦੇਖ ਬਿਤਵੰਤੇ।
ਔਰ ਦਸਵਾਂ ਮਹੀਨਾ ਆ ਗਿਆ ਤੇ ਦਸਵੇਂ ਮਹੀਨੇ ਦੇ ਵਿਚ ਫਿਰ ਸਤਿਗੁਰੂ ਜੀ ਹੋਰ ਜ਼ਿਆਦਾ ਤਪੱਸਿਆ ਕਰਨ ਲੱਗੇ। 9 ਮਹੀਨੇ ਵੀ ਬੜੀ ਭਾਰੀ ਤਪੱਸਿਆ ਕੀਤੀ ਪਰ ਦਸਵੇਂ ਮਹੀਨੇ ਮਹਾਰਾਜ ਜੀ ਹੋਰ ਜ਼ਿਆਦਾ ਭਾਰੀ ਤਪ ਦੇ ਵਿਚ ਲੀਨ ਹੋ ਗਏ।
ਫਾਗਣ ਮਾਸ ਤਸਾ ਬਿਦ ਕਰਾਂ।
ਫਾਗਣ ਦਾ ਮਹੀਨਾ ਆ ਗਿਆ, ਵਿਸਾਖ ਦੇ ਮਹੀਨੇ ਦੇ ਵਿਚ ਇਹ ਯੱਗ ਸ਼ੁਰੂ ਹੋਇਆ ਸੀ, ਹੁਣ ਫਾਗਣ ਦਾ ਮਹੀਨਾ ਆ ਪਹੁੰਚਿਆ। ਫਾਗਣ ਦੇ ਮਹੀਨੇ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਭਾਰੀ ਤਪ ਕਰ ਰਹੇ ਨੇ।
ਹਉਮਤ ਚਰੋ ਮੰਤਰ ਕੋਰਨਾ।
ਕੇਸ਼ਵ ਦਾਸ ਦੇ ਕੋਲ ਬੈਠਿਆਂ ਹਵਨ ਵੀ ਕਰਦੇ ਨੇ, ਮੰਤਰਾਂ ਦੀ ਅਹੁਤੀ ਵੀ ਦਿੰਦੇ ਨੇ ਔਰ ਜਦੋਂ ਉਹ ਸਵਾਹਾ ਕਹਿ ਕੇ ਮੰਤਰ ਪੜਦਾ ਹੈ ਉਸ ਵੇਲੇ ਮਹਾਰਾਜ ਜੀ ਅਹੁਤੀ ਵੀ ਦਿੰਦੇ ਹਨ। ਇਸ ਤਰ੍ਹਾਂ ਉਹ ਹਵਨ ਵਿਧੀ ਵੀ ਸਤਿਗੁਰੂ ਜੀ ਕਰਦੇ ਪਰ ਆਪਣੇ ਤਪ ਦੇ ਰੰਗ ਦੇ ਵਿਚ ਵੀ ਰੰਗੇ ਹੋਏ ਨੇ।
ਨਿਸ਼ਚਿਨ ਬਸ ਸੈਲ ਪਰ ਕਹਿ ਕੇ।
ਦਿਨ ਰਾਤ ਸਤਿਗੁਰੂ ਜੀ ਉਸੇ ਪਹਾੜ ਦੇ ਉੱਤੇ ਯਾਨੀ ਕਿ ਜਿਹੜਾ ਨੈਣਾ ਦੇਵੀ ਦਾ ਟਿੱਲਾ ਹੈ ਜਿਹਨੂੰ ਅੱਜ ਕੱਲ ਨੈਣਾ ਦੇਵੀ ਦਾ ਮੰਦਰ ਵੀ ਕਹਿੰਦੇ ਨੇ, ਇੱਥੇ ਗੁਰੂ ਕਲਗੀਧਰ ਪਾਤਸ਼ਾਹ ਜੀ ਜ਼ਿਆਦਾ ਸਮਾਂ ਦਿਨ ਰਾਤ ਇੱਥੇ ਬਤੀਤ ਕਰਦੇ ਹਨ।
ਖਾਣ ਪਾਨ ਕੋ ਸੰਜਮ ਪੈ ਕੇ।
ਔਰ ਖਾਣ ਪਾਨ ਦਾ ਬਹੁਤ ਭਾਰੀ ਸੰਜਮ ਹੈ, ਗੁਰੂ ਕਲਗੀਧਰ ਜੀ ਬਹੁਤ ਭਾਰੀ ਸੰਜਮ ਮਰਿਆਦਾ ਰੱਖਦੇ ਹਨ।
ਜਾਗਤ ਰਹੇ ਨੀਂਦ ਤਜ ਦਿਨੇ।
ਔਰ ਸਤਿਗੁਰੂ ਜੀ ਨੇ ਨੀਂਦ ਹੁਣ ਬਿਲਕੁਲ ਹੀ ਤਿਆਗ ਦਿੱਤੀ ਹੈ। ਆਖੋ ਸਤਨਾਮ ਸ੍ਰੀ, ਜਾਗਦੇ ਹੀ ਰਹਿੰਦੇ ਨੇ, ਹੈ ਤਾਂ ਸਤਿਗੁਰੂ ਜੀ ਸਦਾ ਹੀ ਜਾਗਦੇ, ਸੌਂਦੇ ਤਾਂ ਹੈਣ ਹੀ ਨਹੀਂ ਕਦੇ। ਹਾਂ ਪਰ ਜੇ ਸਰੀਰਕ ਤੌਰ ਤੇ ਗੱਲ ਕਰੀਏ ਸਰੀਰ ਦੀ ਤੇ ਸਰੀਰ ਨੂੰ ਨੀਂਦ ਦੀ ਵੀ ਲੋੜ ਹੁੰਦੀ ਹੈ, ਪਰ ਸਤਿਗੁਰੂ ਜੀ ਨੇ ਐਸੀ ਭਾਰੀ ਤਪੱਸਿਆ ਕੀਤੀ ਕਿ ਤਪੱਸਿਆ ਕਰਦਿਆਂ ਕਰਦਿਆਂ ਨੀਂਦ ਜਿੱਤ ਲਈ ਔਰ ਸਤਿਗੁਰੂ ਜੀ ਹੁਣ ਜਾਗਦੇ ਰਹਿੰਦੇ ਨੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨੀਂਦ ਤਜ ਦਿੱਤੀ ਹੈ, ਤਿਆਗ ਦਿੱਤੀ ਹੈ।
ਇੱਕ ਅਰਾਧਨ ਪਰਮਤ ਬਿਨੇ।
ਇੱਕ ਅਕਾਲ ਪੁਰਖ ਦੀ ਅਰਾਧਨਾ ਵਿਚ ਜੋ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਹੈ ਉਸ ਸ਼ਕਤੀ ਦੀ ਅਰਾਧਨਾ ਵਿਚ ਮਹਾਰਾਜ ਜੀ ਨੇ ਆਪਣਾ ਧਿਆਨ ਆਪਣੀ ਸੁਰਤ ਆਪਣੀ ਮਤ ਨੂੰ ਜੋੜਿਆ ਹੋਇਆ ਹੈ।
ਉਸਤਤ ਕਰਤੇ ਅਨੇਕ ਪ੍ਰਕਾਰਾ।
ਅਨੇਕ ਪ੍ਰਕਾਰ ਨਾਲ ਸਤਿਗੁਰੂ ਜੀ ਦੀ ਉਸਤਤ, ਅਕਾਲ ਪੁਰਖ ਜੀ ਦੀ ਉਸਤਤ ਕਰਦੇ ਨੇ, ਵਾਹਿਗੁਰੂ ਪਰਮੇਸ਼ਰ ਜੀ ਦੀ ਉਸਤਤ ਕਰਦੇ ਹਨ।
ਬ੍ਰਹਮ ਕਵਚ ਤੋਂ ਜਾਪ ਉਚਾਰਾ।
ਖਾਲਸਾ ਜੀ ਇਹ ਖਾਲਸੇ ਦਾ ਬ੍ਰਹਮ ਕਵਚ ਹੈ, ਬ੍ਰਹਮ ਕਵਚ ਦੀ ਇਹ ਬਾਣੀ ਆਮ ਕਰਕੇ ਜਿਹੜੇ ਸਿੰਘ ਬਾਣੀ ਪੜ੍ਹਦੇ ਨੇ ਉਹਨਾਂ ਨੂੰ ਪਤਾ ਹੈ ਕਿ ਜੋ ਖਾਲਸਾ ਨਿਤ ਨੇਮ ਹੈ ਉਹਦੇ ਵਿਚ ਬ੍ਰਹਮ ਕਵਚ ਦੀ ਬਾਣੀ ਵੀ ਹੈ ਔਰ ਬਹੁਤ ਸਾਰੇ ਸਿੰਘ ਬ੍ਰਹਮ ਕਵਚ ਦਾ ਜਾਪ ਵੀ ਕਰਦੇ ਹਨ। ਇਹ ਬੜੀ ਅੰਮ੍ਰਿਤ ਬਾਣੀ ਹੈ, ਸਤਿਗੁਰੂ ਕਲਗੀਧਰ ਦੀ ਬਾਣੀ ਹੈ ਬ੍ਰਹਮ ਕਵਚ। ਇਹਦਾ ਜਾਪ ਜਪਣ ਨਾਲ ਕਾਰਜ ਸਿੱਧ ਹੁੰਦੇ ਨੇ, ਰੱਖਿਆ ਹੁੰਦੀ ਹੈ। ਇਹ ਕਵਚ, ਕਵਚ ਦਾ ਮਤਲਬ ਹੁੰਦਾ ਹੈ ਜਿਵੇਂ ਸਰੀਰ ਨੂੰ ਢੱਕ ਕੇ ਰੱਖਣ ਵਾਲਾ ਕਵਚ ਹੁੰਦਾ ਨਾ ਕਿ ਕਿਸੇ ਪ੍ਰਕਾਰ ਦੀ ਸਰੀਰ ਦੀ ਹਾਨੀ ਨਾ ਹੋਵੇ, ਇਸ ਤਰ੍ਹਾਂ ਇਹ ਕਵਚ ਹੈ ਬ੍ਰਹਮ ਕਵਚ। ਉਹ ਬ੍ਰਹਮ ਕਵਚ ਦਾ ਜਾਪ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਰਦੇ ਹਨ,
ਚੰਡੀ ਪਾਠ ਜਪੈ ਬੋ ਬਾਰੇ,
ਚੰਡੀ ਦਾ ਪਾਠ ਕਰਦੇ ਨੇ, ਚੰਡੀ ਦੀ ਵਾਰ ਪੜ੍ਹਦੇ ਨੇ ਕਲਗੀਧਰ ਜੀ। ਚੰਡੀ ਚਰਿੱਤਰ ਪਹਿਲਾ, ਚੰਡੀ ਚਰਿੱਤਰ ਦੂਜਾ, ਇਹ ਦੋ ਚੰਡੀ ਚਰਿੱਤਰ ਦਸਵੇਂ ਪਾਤਸ਼ਾਹ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿਚ ਲਿਖੇ ਨੇ। ਦੋ ਚੰਡੀ ਚਰਿੱਤਰ ਦੋਵਾਂ ਦਾ ਬੜਾ ਵੱਡਾ ਮਹਾਤਮ ਹੈ, ਪੁੰਨ ਹੈ। ਇਥੋਂ ਤੱਕ ਮਹਾਰਾਜ ਜੀ ਨੇ ਚੰਡੀ ਚਰਿੱਤਰ ਦਾ ਮਹਾਤਮ ਵੀ ਲਿਖਿਆ ਚੰਡੀ ਚਰਿੱਤਰ ਦੇ ਵਿਚ ਕਿ ਪੜ੍ਹੈ ਯਾਹੇ ਵਿਦਿਆਰਥੀ ਵਿਦਿਆ ਹੇਤੰ ਲਹਿ ਸਰਵ ਸ਼ਾਸਤਰਾਨ ਕੋ ਮੱਧ ਚੇਤੰ। ਅਗਰ ਕੋਈ ਵਿਦਿਆਰਥੀ ਵਿਦਿਆ ਦੀ ਪ੍ਰਾਪਤੀ ਦੀ ਇੱਛਾ ਰੱਖ ਕੇ ਚੰਡੀ ਚਰਿੱਤਰ ਦਾ ਪਾਠ ਕਰਦਾ ਹੈ ਤਾਂ ਉਹਨੂੰ ਸਾਰੇ ਸ਼ਾਸਤਰਾਂ ਦੀ ਵਿਦਿਆ ਪ੍ਰਾਪਤ ਹੋ ਜਾਂਦੀ ਹੈ। ਅਗਰ ਕੋਈ ਧਨ ਦੀ ਇੱਛਾ ਰੱਖ ਕੇ ਚੰਡੀ ਚਰਿੱਤਰ ਦਾ ਪਾਠ ਕਰਦਾ ਹੈ ਤਾਂ ਉਹਨੂੰ ਧਨ ਦੀ ਪ੍ਰਾਪਤੀ ਹੁੰਦੀ ਹੈ। ਅਗਰ ਕੋਈ ਪੁੱਤਰ ਦੀ ਇੱਛਾ ਰੱਖ ਕੇ ਪੜ੍ਹਦਾ ਤਾਂ ਉਹਨੂੰ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ। ਐਸੀ ਇਹ ਬਾਣੀ ਹੈ ਚੰਡੀ ਚਰਿੱਤਰ, ਚੰਡੀ ਦੀ ਵਾਰ। ਇਹ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਪੜ੍ਹਦੇ ਨੇ। ਬਹੁਤ ਸਾਰਾ ਜਾਪ ਚੰਡੀ ਦੀ ਵਾਰ ਦਾ, ਚੰਡੀ ਚਰਿੱਤਰ ਦੇ ਬਹੁਤ ਸਾਰੇ ਛੰਦ ਨੇ ਜਿਹੜੇ ਉਹ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਪੜ੍ਹਦੇ ਹਨ।
ਨਾਮ ਹਜ਼ਾਰੋਂ ਕਰੇ ਉਚਾਰੇ,
ਪਰਮਾਤਮਾ ਦੀ ਜਿਹੜੀ ਸ਼ਕਤੀ ਹੈ ਉਸ ਪਰਮੇਸ਼ਰ ਦੀ ਸ਼ਕਤੀ ਦੇ ਕਈ ਨਾਂ ਨੇ, ਉਹਨਾਂ ਕਈ ਨਾਵਾਂ ਦਾ, ਹਜ਼ਾਰਾਂ ਨਾਵਾਂ ਦਾ ਸਤਿਗੁਰੂ ਜੀ ਨਾਮ ਉਚਾਰਨ ਕਰਦੇ ਨੇ। ਚੰਡੀ ਚਰਿੱਤਰ ਵਿਚ ਉਹਨਾਂ ਦਾ ਜ਼ਿਕਰ ਵੀ ਆਉਂਦਾ, ਭੈਰਵੀ ਪਹਿਰੀ ਊਚਰਾ ਭਾਵਰੀ ਤ੍ਰਿਕੁਟਾ ਚਰਪਟਾ ਚਾਵੜਾ ਮਾਨਵੀ ਜੋਬਨਾ ਜੈਕਰੀ ਜੰਬਰੀ ਜਾਲਪਾ, ਏਦਾਂ ਦੇ ਜਿਹੜੇ ਨਾਂ ਨੇ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਦੇ ਬੇਅੰਤ ਨਾਂ, ਹਜ਼ਾਰਾਂ ਜਿਹੜੇ ਨਾਂ ਹਨ ਉਹ ਨਾਂ ਸਤਿਗੁਰੂ ਜੀ ਆਪਣੀ ਰਸਨਾ ਤੋਂ ਉਚਾਰਦੇ ਹਨ।
ਛੰਦ ਅਚਕੜੇ ਗ੍ਰੰਥ ਮਜਾਰਾ,
ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿਚ ਅਚਕੜਾ ਛੰਦ ਹੈ, ਉਹ ਅਚਕੜਾ ਛੰਦ ਮਹਾਰਾਜ ਪੜ੍ਹਦੇ ਨੇ ਗੁਰੂ ਕਲਗੀਧਰ ਜੀ। ਉਸ ਅਚਕੜੇ ਛੰਦ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਪ ਕਰਦੇ ਹਨ।
ਮੋਹਿਨੀ ਛੰਦ ਉਚਾਰਾ,
ਫਿਰ ਮੋਹਣੀ ਛੰਦ ਜਿਹੜੇ ਚੰਡੀ ਚਰਿੱਤਰ ਵਿਚ ਲਿਖੇ ਹੋਏ ਨੇ, ਉਹ ਮੋਹਣੀ ਛੰਦ ਆਦਿਕ ਬਹੁਤ ਸਾਰੇ ਛੰਦ ਜੋ ਪਰਮੇਸ਼ਰ ਦੀ ਸ਼ਕਤੀ ਦੀ ਉਪਮਾ ਵਿਚ ਉਚਾਰੇ ਨੇ ਉਹ ਮਹਾਰਾਜ ਜੀ ਪੜ੍ਹਦੇ ਹਨ।
ਤਿੰਨ ਮੈਂ ਭਣੈ ਨਾਮ ਜੇ ਬ੍ਰਿੰਦਾ, ਗੁਰ ਕਵਿਤਾ ਮੈਂ ਬਣੇ ਬਿਲੰਦਾ।
ਉਹ ਜਿਹੜੇ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਦੇ ਬੇਅੰਤ ਨਾਂ ਉਹਨਾਂ ਛੰਦਾਂ ਵਿਚ ਵਰਣਨ ਕੀਤੇ ਨੇ ਦਸਵੇਂ ਪਾਤਸ਼ਾਹ ਜੀ ਨੇ ਆਪਣੀ ਕਵਿਤਾ ਵਿਚ, ਗੁਰ ਕਵਿਤਾ ਮੈਂ ਬਣੇ ਬਿਲੰਦਾ। ਗੁਰੂ ਸਾਹਿਬ ਦੀ ਕਵਿਤਾ ਕਿਹੜੀ ਹੈ? ਦਸਮ ਗ੍ਰੰਥ ਸਾਹਿਬ ਦੀ ਬਾਣੀ। ਇਹ ਦਸਵੇਂ ਪਾਤਸ਼ਾਹ ਜੀ ਦੀ ਆਪਣੀ ਕਾਵਿ ਰਚਨਾ ਹੈ, ਔਰ ਐਸੀ ਇਸ ਕਾਵਿ ਰਚਨਾ ਵਿਚ ਮਹਾਰਾਜ ਜੀ ਦੀ ਦਸਵੇਂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਵਿਚ ਉਹ ਬੇਅੰਤ ਨਾਂ ਜਿਹੜੇ ਅਕਾਲ ਪੁਰਖ ਪਰਮੇਸ਼ਰ ਦੀ ਸ਼ਕਤੀ ਦੇ ਵਰਣਨ ਨੇ ਉਹ ਮਹਾਰਾਜ ਜੀ ਇੱਥੇ ਉਚਾਰਨ ਕਰਦੇ ਨੇ, ਗਾਇਨ ਕਰਦੇ ਹਨ।
ਸੋ ਸਭ ਨਾਮ ਰਟੈ ਬਹੁ ਵਾਰੀ,
ਸਾਰੇ ਨਾਂ ਸਤਿਗੁਰੂ ਜੀ ਬਹੁ ਵਾਰੀ ਰਟਦੇ ਨੇ, ਬਹੁ ਵਾਰੀ ਉਹਨਾਂ ਨਾਵਾਂ ਦਾ ਜਾਪ ਜਪਦੇ ਹਨ।
ਨਮੋ ਕਰਨ ਤਿੰਨ ਸੰਗ ਉਚਾਰੇ,
ਔਰ ਫਿਰ ਉਹ ਸਾਰੇ ਨਾਂ ਲੈ ਕੇ ਫਿਰ ਉਹਨਾਂ ਨਾਵਾਂ ਨੂੰ ਲੈਣ ਤੋਂ ਬਾਅਦ ਨਮਾਮ ਕਰਦੇ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ, ਫਿਰ ਨਮਸਕਾਰ ਕਰਦੇ ਹਨ।
ਜਾਨੀ ਪਰੀ ਬਿਦਤ ਅਲ ਹੋਏ ਹੈ,
ਬਿਦਤ ਹੋਣ ਦੀਆਂ ਨਿਸ਼ਾਨੀਆਂ ਦਿਸਣ ਲੱਗ ਪਈਆਂ ਨੇ, ਹੁਣ ਜਾਪਣ ਲੱਗ ਪਿਆ ਕਿ ਅਕਾਲ ਪੁਰਖ ਦੀ ਜੋ ਸ਼ਕਤੀ ਹੈ ਉਹ ਸ਼ਕਤੀ ਹੁਣ ਪ੍ਰਚੰਡ ਹੋਵੇਗੀ, ਉਹ ਸ਼ਕਤੀ ਹੁਣ ਪ੍ਰਗਟ ਹੋਵੇਗੀ।
ਸਫਲ ਕਰੇਗੀ ਕਿਰਤ ਸਭ ਕੋਈ ਹੈ,
ਔਰ ਮੇਰੀ ਜਿਹੜੀ ਕਿਰਤ ਹੈ, ਅਸੀਂ ਜਿਹੜੀ ਇਹ ਤਪੱਸਿਆ ਕਰ ਰਹੇ ਹਾਂ, ਸਾਡੀ ਇਹ ਸਾਰੀ ਕਿਰਤ ਤਪੱਸਿਆ ਜਿਹੜੀ ਹੈ ਉਹ ਸਫਲੀ ਹੋਵੇਗੀ।
ਇਮਹੀ ਫਾਗਣ ਮਾਸ ਬਿਤਾਇਓ,
ਖਾਲਸਾ ਜੀ ਇਸੇ ਤਰ੍ਹਾਂ ਭਾਰੀ ਤਪ ਕਰਦਿਆਂ ਸਤਿਗੁਰੂ ਕਲਗੀਧਰ ਜੀ ਨੇ ਫੱਗਣ ਦਾ ਮਹੀਨਾ ਬਤੀਤ ਕੀਤਾ ਹੈ।
ਚੜਿਓ ਚੇਤ ਸੁੰਦਰ ਦਰਸਾਇਓ,
ਚੇਤਰ ਦਾ ਮਹੀਨਾ ਆ ਚੜਿਆ, ਬੜਾ ਸੁੰਦਰ ਮਹੀਨਾ ਹੈ ਚੇਤਰ ਦਾ, ਔਰ ਚੇਤਰ ਦਾ ਮਹੀਨਾ ਆ ਪ੍ਰਵਿਸ਼ਟ ਹੋਇਆ ਹੈ।
ਉਸਮਤ ਕਾਨਨ ਬੇਸਲ ਛਾਏ,
ਔਰ ਚੇਤਰ ਦੇ ਮਹੀਨੇ ਚ ਬਨਸਪਤੀ ਵਿਚੋਂ ਫੁੱਲ ਖਿੜਦੇ ਨੇ, ਸੋਹਣੀ ਬਨਸਪਤੀ ਸਾਰੀ ਖਿੜਦੀ ਹੈ, ਨਵੇਂ ਪੱਤੇ ਦਰਖਤਾਂ ਵਿਚੋਂ ਪੈਦਾ ਹੁੰਦੇ ਪਤਝੜ ਤੋਂ ਬਾਅਦ। ਤੋ ਇਸ ਪ੍ਰਕਾਰ ਨਾਲ ਚੇਤਰ ਦੇ ਮਹੀਨੇ ਵਿਚ ਜਿੰਨੇ ਦਰਖਤ ਨੇ ਉਹਨਾਂ ਵਿਚੋਂ ਫੁੱਲ ਪੈਦਾ ਹੋਏ ਨੇ, ਬੜੇ ਬੜੇ ਸੋਹਣੇ ਬੂਟੇ ਜਿਹੜੇ ਨੇ ਉਹ ਹਰੇ ਭਰੇ ਗਹਿ ਗੱਚ ਹੋਏ ਹਨ।
ਹੋਰ ਗੁੰਜਾਲਤ ਹੈ ਸਮਦਾਈ,
ਬੜੇ ਭਵਰੇ ਜਿਹੜੇ ਨੇ ਉਹਨਾਂ ਫੁੱਲਾਂ ਦੇ ਉੱਤੇ ਗੁੰਜਾਰਦੇ ਹਨ।
ਫੁੱਲ ਪ੍ਰਫੁੱਲਤ ਬਰਨ ਬਰਨ ਕੇ
ਰੰਗ ਰੰਗ ਦੇ ਫੁੱਲ ਖਿੜੇ ਹੋਏ ਚਾਰੇ ਪਾਸੇ ਦਿਸਦੇ ਹਨ।
ਪਾਸਤ ਚਾਰੋ ਆਕਾਰ ਤਰਨ ਕੇ
ਚਾਰੇ ਪਾਸੇ ਬੜੇ ਸੋਹਣੇ ਜਿਹੜੇ ਆਕਾਰ ਦੇ ਦਰਖਤ ਨੇ ਉਹ ਨਜ਼ਰ ਆਉਂਦੇ ਨੇ। ਸੂਰਗ ਦੀ ਸ਼ਕਲ ਦੇ ਜਿਹੜੇ ਫੁੱਲ ਨੇ ਬ੍ਰਿਛਾਂ ਦੇ ਉਹ ਨਜ਼ਾਰੇ ਦਿਸਦੇ ਹਨ।
ਉੱਚੇ ਗਿਰ ਕੇ ਸ਼ਿਖਰ ਸਥਿਰ ਹੈ
ਪਹਾੜਾਂ ਦੇ ਉੱਚੇ ਸਿਖਰਾਂ ਦੇ ਉੱਤੇ ਕਈ ਦਰਖਤ ਲੱਗੇ ਹੋਏ ਉੱਚੇ ਉੱਚੇ ਦਰਖਤ ਦਿਸਦੇ ਹਨ।
ਅਵਲੋਕਤ ਤਰਵਰ ਤਰ ਤਰ ਹੈ
ਔਰ ਕਈ ਦਰਖਤ ਪਹਾੜਾਂ ਦੇ ਉੱਤੇ ਖਲੋਈਏ ਤੇ ਥੱਲੇ ਜ਼ਮੀਨ ਤੇ ਦਿਸਦੇ ਨੇ। ਥੱਲੇ ਜਿਹੜੀਆਂ ਖਾਈਆਂ ਨੇ ਪਹਾੜਾਂ ਨਾਲ ਥੱਲੇ ਮੈਦਾਨੀ ਇਲਾਕਾ ਹੈ ਉਹਦੇ ਵਿੱਚ ਉਹ ਦਰਖਤ ਦਿਸਦੇ ਹਨ।
ਮਾਸੀ ਕਾਦਿਸ਼ਮੋ ਤਬ ਆਇਓ ਚਾਹਤ ਸ਼੍ਰੀ ਚੰਡੀ ਬਿਦਤਾਯੋ।
ਇਸੇ ਤਰ੍ਹਾਂ ਗੁਰੂ ਖਾਲਸਾ ਜੀ ਇਕਾਦਸਮੋ ਮਹੀਨਾ ਯਾਨੀ ਕਿ ਗਿਆਰਵਾਂ ਮਹੀਨਾ ਆ ਗਿਆ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੂੰ 11 ਮਹੀਨੇ ਹੋ ਗਏ ਨੇ ਤਪ ਕਰਦਿਆਂ, 11ਵਾਂ ਮਹੀਨਾ ਆ ਗਿਆ ਔਰ ਅਕਾਲ ਪੁਰਖ ਜੀ ਦੀ ਜੋ ਸ਼ਕਤੀ ਹੈ ਉਹਨੂੰ ਮਹਾਰਾਜ ਦਸਵੇਂ ਪਾਤਸ਼ਾਹ ਵਿਦਿਤ ਕਰਨਾ ਚਾਹੁੰਦੇ ਨੇ, ਪ੍ਰਗਟ ਕਰਨਾ ਚਾਹੁੰਦੇ ਨੇ।
ਹਮਨ ਕਰਨ ਲਾਗੇ ਪੁਨ ਕਨੇ
ਫਿਰ ਉਸੇ ਤਰ੍ਹਾਂ ਮਹਾਰਾਜ ਜੀ ਹਮਨ ਕਰਦੇ ਹਨ।
ਮੇਵਾਦਕ ਕ੍ਰਿਤ ਕੋ ਸਨੇ
ਸਾਰੇ ਮੇਵੇ ਘਿਓ ਆਦਿਕ ਹਵਨ ਸਮੱਗਰੀ ਪਾਈ ਜਾਂਦੀ ਹੈ।
ਸਗਨ ਹੋਣ ਲਾਗੇ ਚੁਭ ਸਾਰੇ
ਬੜੇ ਸੋਹਣੇ ਸ਼ਗਨ ਦਿਸਣ ਲੱਗੇ ਨੇ ਦੇਵੀ ਵਿਦਿਤ ਹੋਣ ਦੇ ਪ੍ਰਗਟ ਹੋਣ ਦੇ।
ਲਾਟ ਦਾਹਨੀ ਦਿਸ਼ਾ ਉਸਾਰੇ
ਇੱਕ ਸ਼ਗਨ ਇਹ ਵੀ ਮੰਨਿਆ ਜਾਂਦਾ ਹੈ ਕਿ ਜਿਹੜੀ ਲਾਟ ਸੀ ਨਾ ਹਵਨ ਕੁੰਡ ਦੀ ਉਹ ਸੱਜੇ ਪਾਸੇ ਆਪਣੇ ਆਪ ਬਲਣ ਲੱਗ ਪਈ ਹੈ। ਸੱਜੀ ਜਿਹੜੀ ਦਿਸ਼ਾ ਹੈ ਉਸ ਪਾਸੇ ਆਪਣੇ ਆਪ ਉਹ ਅਗਨੀ ਬਲਣ ਲੱਗ ਪਈ ਹੈ।
ਆਹੂਤੀ ਜੋ ਕਰ ਕਮਲ ਮਜਾਰੇ
ਜਿਹੜੀ ਆਹੂਤੀ ਸਤਿਗੁਰੂ ਜੀ ਦੇ ਹੱਥ ਦੇ ਵਿੱਚ ਹੁੰਦੀ ਹੈ।
ਸਮੁਖ ਆਏ ਹਿਤ ਲੈਣ ਆਰੇ
ਅੱਗ ਅੱਗੇ ਆਉਂਦੀ ਆਪ ਆਹੂਤੀ ਲੈਣ ਵਾਸਤੇ, ਅਗਨੀ ਅੱਗ ਆਪ ਆਉਂਦੀ ਅੱਗੇ ਉਸ ਆਹੂਤੀ ਨੂੰ ਲੈਣ ਵਾਸਤੇ।
ਇਤਿਹਾਸਕ ਪਿਕ ਬਿਪਰ ਪ੍ਰਵੀਨੇ
ਇਸ ਤਰ੍ਹਾਂ ਜਿਹੜੇ ਸਿਆਣੇ ਬ੍ਰਾਹਮਣ ਸਨ ਕੇਸ਼ੋ ਦਾਸ ਨੇ ਉਹਨੇ ਜਦੋਂ ਵੇਖਿਆ
ਹੋਏ ਹੈ ਬਿਦਤ ਹਿਰਦੈ ਮਚੀਨੇ
ਕਿਹਾ ਕਿ ਹੁਣ ਸਮਝ ਆ ਗਈ ਉਹਨੂੰ ਵੀ ਕਿ ਹੁਣ ਦੇਵੀ ਬਿਦਤ ਹੋਵੇਗੀ, ਦੇਵੀ ਪ੍ਰਗਟ ਹੋਵੇਗੀ।
ਪ੍ਰਭ ਸੋ ਕਰੀ ਜਨਾਵਨ ਸੋਵੇ ਕਾਜ ਸਿੱਧ ਪਾ ਬਿਲਮ ਨ ਕੋਏ।
ਗੁਰੂ ਸਾਹਿਬ ਨੂੰ ਕਹਿਣ ਲੱਗਾ ਹੇ ਸਤਿਗੁਰੂ ਜੀ ਬਸ ਹੁਣ ਦੇਵੀ ਪ੍ਰਗਟ ਹੋਵੇਗੀ, ਬਿਦਤ ਹੋਵੇਗੀ, ਤੁਹਾਡਾ ਕਾਰਜ ਸਿੱਧ ਹੋਣ ਵਾਲਾ ਹੈ, ਹੁਣ ਦੇਰੀ ਨਹੀਂ ਲੱਗੇਗੀ।
ਆਪ ਸੁਚੇਤ ਬਣੋ ਸਭ ਭਾਂਤੀ
ਮਹਾਰਾਜ ਹੁਣ ਤੁਸੀਂ ਸਭ ਪ੍ਰਕਾਰ ਕਰਕੇ ਭਲੀ ਪ੍ਰਕਾਰ ਨਾਲ ਸੁਚੇਤ ਹੋਵੋ।
ਫਿਰ ਸਹਿ ਮਾਸ ਦਿਵਸ ਕੋ ਰਾਤੀ
ਹੁਣ ਇਸੇ ਮਹੀਨੇ ਵਿੱਚ ਕਿਸੇ ਦਿਨ ਕਿਸੇ ਰਾਤ ਵੀ ਦੇਵੀ ਪ੍ਰਗਟ ਹੋ ਸਕਦੀ ਹੈ।
ਅਗਰ ਤਿਰੋ ਧੀਰਜ ਹੋਰ ਧਰਨੇ
ਧੀਰਜ ਧਾਰਨ ਕਰਕੇ ਉਸ ਸ਼ਕਤੀ ਦੇ ਸਾਹਮਣੇ ਖਲੋਣਾ ਹੈ।
ਹੱਥ ਨੂੰ ਜੋਰ ਪ੍ਰਸੰਸਾ ਕਰਨੀ
ਔਰ ਪਰਮੇਸ਼ਰ ਦੀ ਉਹ ਜਿਹੜੀ ਬੇਅੰਤ ਸ਼ਕਤੀ ਅਕਾਲ ਪੁਰਖ ਦੀ ਉਹਦੀ ਪ੍ਰਸੰਸਾ ਕਰਨੀ ਹੈ।
ਪਰ ਜਾ ਚੋ ਜਲ ਮਾਤਾ ਕੈ
ਜਦੋਂ ਸ਼ਕਤੀ ਪ੍ਰਗਟ ਹੋਵੇਗੀ ਤੁਸੀਂ ਜੋ ਵਾਰ ਮੰਗਣਾ ਚਾਹੁੰਦੇ ਹੋ ਉਹ ਵਾਰ ਉਸ ਪਰਮੇਸ਼ਰ ਦੀ ਸ਼ਕਤੀ ਪਾਸੋਂ ਮੰਗ ਲੈਣਾ।
ਕਰੋ ਮਨੋਰਥ ਜੋ ਅਬ ਹੈ
ਹੁਣ ਜੋ ਤੁਹਾਡੇ ਮਨ ਦਾ ਮਨੋਰਥ ਹੈ ਉਹ ਮਨੋਰਥ ਗੁਰੂ ਜੀ ਤੁਸੀਂ ਪੂਰਾ ਕਰ ਲੈਣਾ।
ਅਰਪਣ ਕਰੋ ਭੇਟ ਜੋ ਤਬ ਹੈ
ਜਿਹੜੀ ਭੇਟਾ ਤੁਸੀਂ ਕਰਨੀ ਹੈ ਉਸ ਦੇਵੀ ਨੂੰ ਭੇਟਾ ਕਰ ਦੇਣਾ।
ਤਿਆਰੀ ਕਰ ਰੱਖੋ ਅਬ ਸਮੈ
ਹੁਣ ਤਿਆਰੀ ਕਰਨ ਦਾ ਸਮਾਂ ਹੈ, ਹੁਣ ਜ਼ਿਆਦਾ ਸਮਾਂ ਨਹੀਂ ਲੱਗਣਾ, ਦੇਵੀ ਪ੍ਰਗਟ ਹੋਣ ਹੀ ਵਾਲੀ ਹੈ।
ਸੁਨ ਸਤ ਗੁਰੂ ਆਨੰਦ ਉਪਾਇਓ ਉਨਕੀ ਸਭ ਕੋ ਬਾਤ ਸੁਣਾਇਓ।
ਸਤਿਗੁਰੂ ਜੀ ਤਾਂ ਇਹ ਲੀਲਾ ਵਰਤਾ ਰਹੇ ਨੇ, ਮਹਾਰਾਜ ਜੀ ਜਾਣਦੇ ਨੇ ਦੇਵੀ ਪ੍ਰਗਟ ਹੋ ਜਾਣੀ ਹੈ, 11 ਮਹੀਨਿਆਂ ਬਾਅਦ ਦੇਵੀ ਪ੍ਰਗਟ ਹੋਣੀ ਹੈ। ਸਤਿਗੁਰੂ ਜੀ ਚਾਹੁੰਦੇ ਪਹਿਲੇ ਦਿਨ ਹੀ ਅਕਾਲ ਪੁਰਖ ਦੀ ਸ਼ਕਤੀ ਨੂੰ ਪ੍ਰਗਟ ਕਰ ਸਕਦੇ ਨੇ ਕਿਉਂਕਿ ਆਪ ਹੀ ਅਕਾਲ ਪੁਰਖ ਦਾ ਸਰੂਪ ਨੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਮਾਨਵੀ ਸਰੀਰ ਵਿਚ ਰਹਿ ਕੇ ਮਾਨਵੀ ਲੀਲਾ ਕੀਤੀ, ਇਸ ਕਰਕੇ ਸਾਰਾ ਕੌਤਕ ਰਚਿਆ। ਤੋ ਸਤਿਗੁਰੂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਉਸ ਵਕਤ ਕੇਸ਼ਵ ਦਾਸ ਨੂੰ ਬੋਲੇ, ਕਹਿਣ ਲੱਗੇ
ਤੁਮੀ ਹੋਏ ਕੋਟ ਹਮਾਰੇ।
ਮਹਾਰਾਜ ਜੀ ਕਹਿੰਦੇ ਪੰਡਿਤ ਜੀ ਤੁਸੀਂ ਬੜੀ ਮਦਦ ਕੀਤੀ ਆ ਸਾਡੀ, ਤੁਸੀਂ ਬੜੀ ਸਹਾਇਤਾ ਕੀਤੀ ਹੈ ਸਾਡੀ।
ਛਤਰੀ ਕੇ ਬਿਜ ਰਖਵਾਰੀ
ਕਿਉਂਕਿ ਬ੍ਰਾਹਮਣ ਦਾ ਧਰਮ ਹੀ ਹੈ ਉਹ ਛਤਰੀਆਂ ਦੀ ਰਾਖੀ ਕਰਦਾ, ਜਿਹੜਾ ਬ੍ਰਾਹਮਣ ਹੈ ਉਹਦਾ ਇਹ ਧਰਮ ਹੈ, ਉਹਨੇ ਹਰ ਵੇਲੇ ਛਤਰੀ ਦੀ ਰਾਖੀ ਕਰਨੀ ਹੈ।
ਪਿਤਾ ਸਮਾਨ ਸਦਾਈ ਕਰਤੇ
ਔਰ ਬ੍ਰਾਹਮਣ ਜਿਹੜਾ ਹੁੰਦਾ ਉਹ ਛਤਰੀ ਦਾ ਪਿਤਾ ਵੀ ਹੁੰਦਾ। ਤੁਸੀਂ ਬ੍ਰਾਹਮਣ ਹੋ ਤੇ ਤੁਸੀਂ ਬ੍ਰਾਹਮਣ ਹੋਣ ਕਰਕੇ ਛੱਤਰੀ ਜਿਹੜੇ ਆਮ ਲੋਕ ਨੇ ਛੱਤਰੀ, ਇੱਥੇ ਸਤਿਗੁਰੂ ਜੀ ਆਪਣੇ ਬਾਬਤ ਨਹੀਂ ਕਹਿ ਰਹੇ, ਹੋਰ ਜਿਹੜੇ ਛੱਤਰੀਆਂ ਦੀ ਉਸ ਵੇਲੇ ਦੀ ਜਿਹੜੀ ਬ੍ਰਾਹਮਣਾਂ ਦੀ ਸੋਚ ਸੀ ਕਿ ਬ੍ਰਾਹਮਣ ਜਿਹੜੇ ਸਨ ਉਹ ਛੱਤਰੀਆਂ ਦੇ ਪਿਤਾ ਮੰਨੇ ਜਾਂਦੇ ਸਨ। ਕਲਗੀਧਰ ਜੀ ਨੇ ਤਾਂ ਸਪਸ਼ਟ ਕਿਹਾ ਛੱਤਰੀ ਕੋ ਪੂਥੋਂ ਬ੍ਰਾਹਮਣ ਕੋ ਨਾ। ਮਹਾਰਾਜ ਜੀ ਕਹਿੰਦੇ ਮੈਂ ਤਾਂ ਛੱਤਰੀ ਦਾ ਪੁੱਤਰ ਆ, ਬ੍ਰਾਹਮਣ ਦਾ ਨੀ, ਵੀ ਜਿਹੜਾ ਤੇਗ ਚਲਾਉਣਾ ਨੀ ਜਾਣਦਾ। ਮਹਾਰਾਜ ਜੀ ਨੂੰ ਕਹਿੰਦੇ ਤੂੰ ਛੱਤਰੀਆਂ ਦਾ ਪਿਤਾ ਹੈ, ਤੈਨੂੰ ਛੱਤਰੀਆਂ ਦਾ ਪਿਤਾ ਕਿਹਾ ਜਾਂਦਾ ਕਿਉਂਕਿ ਤੂੰ ਬ੍ਰਾਹਮਣ ਹੈ।
ਜਿਹੜੇ
ਸਾਰਸੁਤ ਬ੍ਰਾਹਮਣ ਹਨ ਉਹ ਸਾਰੇ ਇਸ ਤਰ੍ਹਾਂ ਕਹਿੰਦੇ ਨੇ। ਸਾਰਸੁਤ ਬ੍ਰਾਹਮਣਾਂ ਦੀ ਇੱਕ ਗੋਤ ਹੈ, ਜਿਹੜੇ ਬੜੇ ਉੱਤਮ ਬ੍ਰਾਹਮਣ ਨੇ ਉਹਨਾਂ ਨੂੰ ਸਾਰਸੁਤ ਬ੍ਰਾਹਮਣ ਕਹਿੰਦੇ ਨੇ। ਬ੍ਰਾਹਮਣਾਂ ਦੀਆਂ ਵੇਖੋ ਕਈ ਕਿਸਮਾਂ ਨੇ ਨਾ, ਕਈ ਵਰਾਇਟੀਆਂ ਨੇ, ਇਹ ਫਲਾਣੀ ਵਰਾਇਟੀ ਦਾ, ਇਹ ਫਲਾਣੀ ਵਰਾਇਟੀ ਦਾ। ਜਿਹੜੀ ਸਭ ਤੋਂ ਉੱਤਮ ਵਰਾਇਟੀ ਇਹਨਾਂ ਦੀ ਮੰਨੀ ਜਾਂਦੀ ਹੈ ਬ੍ਰਾਹਮਣਾਂ ਦੀ, ਉਹ ਸਾਰਸੁਤ ਬ੍ਰਾਹਮਣਾਂ ਦੀ ਹੈ। ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਤੁਸੀਂ ਸਾਰਸੁਤ ਬ੍ਰਾਹਮਣ ਹੋ, ਇਹੀ ਮੰਨਦੇ ਹੋ ਵੀ ਅਸੀਂ ਛੱਤਰੀਆਂ ਦੇ ਪਿਤਾ ਹਾਂ, ਛੱਤਰੀ ਜਿਹੜੇ ਨੇ ਉਹ ਸਾਡੇ ਪੁੱਤਰਾਂ ਤੋਂ ਲਹਾਨਾ।
ਭੇਟ ਦੇਣ ਤੇ ਆਦਿਕ ਕਰਮੇ,
ਜਿਹੜੀ ਭੇਟਾ ਆਦਿਕ ਦੇਣ ਦੀ ਤੁਸੀਂ ਗੱਲ ਕਰਦੇ ਹੋ,
ਅਬ ਤੁਮ ਹੀ ਤੇ ਕਾਰਜ ਸਰਵੇ।
ਪੰਡਿਤ ਜੀ ਉਹ ਭੇਟਾ ਤੁਸੀਂ ਦਿਓ ਜੇ ਜਦੋਂ ਦੇਵੀ ਪ੍ਰਗਟ ਹੋਵੇਗੀ, ਉਹ ਭੇਟਾ ਤੁਸੀਂ ਅੱਗੇ ਹੋ ਕੇ ਭੇਟ ਕਰਿਆ ਜੇ ਜਦੋਂ ਅਕਾਲ ਪੁਰਖ ਦੀ ਸ਼ਕਤੀ ਪ੍ਰਚੰਡ ਹੋਵੇਗੀ, ਪ੍ਰਗਟ ਹੋਵੇਗੀ।
ਸੁਣ ਦਿਜ ਬਰਬੋ ਪ੍ਰੇਮ ਉਪਾਇਓ, ਧੰਨ ਧੰਨ ਗੁਰਬੈਨ ਸੁਣਾਇਓ।
ਸੁਣ ਕੇ ਪੰਡਿਤ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਭੇਟਾ ਤਾਂ ਤੁਹਾਨੂੰ ਹੀ ਦੇਣੀ ਪੈਣੀ ਹੈ, ਮੈਂ ਤਾਂ ਮਹਾਰਾਜ ਜੀ ਬਸ ਯਾਗੀ ਕਰ ਸਕਦਾ ਸੀ, ਹਵਨ ਹੀ ਕਰ ਸਕਦਾ ਸੀ। ਸਤਿਗੁਰੂ ਜੀ ਤੁਸੀਂ ਉਸ ਸ਼ਕਤੀ ਨੂੰ ਪ੍ਰਗਟ ਕਰਨਾ, ਤੁਸੀਂ ਧੰਨ ਹੋ, ਧੰਨ ਹੋ, ਧੰਨ ਹੋ, ਇਸ ਤਰ੍ਹਾਂ ਪੰਡਿਤ ਕੇਸ਼ੋ ਦਾਸ ਬੋਲਿਆ।
ਤੁਰਕਨ ਜੜਾ ਉਖਾੜਨ ਹੇਤ,
ਮਹਾਰਾਜ ਨਾ ਤੁਰਕਾਂ ਦੀਆਂ ਜੜਾਂ ਪੁੱਟਣ ਵਾਸਤੇ, ਤੁਰਕਾਂ ਤੇ ਮਲੇਛਾਂ ਦੀਆਂ ਜੜਾਂ ਪੁੱਟਣ ਵਾਸਤੇ,
ਜੰਡ ਅਰਾਧੀ ਹੋਏ ਸੁਚੇਤ,
ਸੁਚੇਤ ਹੋ ਕੇ ਅਰਾਧਨਾ ਕੀਤੀ ਹੈ, ਤਪ ਕੀਤਾ
ਇਮੀ ਕਰਦੇ ਮੱਸਿਆ ਆਏ।
ਇਸੇ ਤਰ੍ਹਾਂ ਇਹ ਕਰਦਿਆਂ ਕਰਦਿਆਂ ਖਾਲਸਾ ਜੀ ਮੱਸਿਆ ਦਾ ਦਿਨ ਆ ਗਿਆ,
ਸਭ ਤੇ ਪੂਜਾ ਗੁਰੂ ਵਧਾਏ।
ਉਸ ਦਿਨ ਤੋਂ ਮਹਾਰਾਜ ਜੀ ਨੇ ਹੋਰ ਪੂਜਾ ਵਧਾ ਦਿੱਤੀ, ਹੋਰ ਆਰਾਧਨਾ ਵਧਾ ਦਿੱਤੀ।
ਪੰਜ ਪੈਰ ਲੋ ਹਵਨ ਕਰਨ ਤੇ,
ਪੰਜ ਪੈਰ ਮਹਾਰਾਜ ਜੀ ਲਗਾਤਾਰ ਹੁਣ ਹਵਨ ਕਰਦੇ ਹਨ।
ਤਿੰਨ ਪੈਰ ਵਿਸਰਾਮ ਧਰਨ ਤੇ,
ਹੁਣ ਤਿੰਨ ਪੈਰ ਮਹਾਰਾਜ ਜੀ ਵਿਸਰਾਮ ਕਰਦੇ ਹਨ।
ਪਾਛਲ ਪੱਖ ਨਵਰਾਤੇ ਆਏ,
ਪਿਛਲੇ ਪੱਖ ਦੇ ਜਿਹੜੇ ਨਵਰਾਤਰੇ ਹਨ ਉਹ ਆ ਗਏ ਹਨ।
ਹਰਿਓ ਬਰਤ ਕੁਝ ਪੀਏ ਨਾ ਖਾਏ,
ਗਲਗੀਧਰ ਪਾਤਸ਼ਾਹ ਜੀ ਨੇ ਅਲਪ ਖਾਣਾ ਥੋੜਾ ਸਵਣਾ ਐਸਾ ਵਰਤ ਰੱਖਿਆ। ਆਮ ਕਰਕੇ ਲੋਕ ਨਵਰਾਤਰਿਆਂ ਚ ਭੁੱਖੇ ਰਹਿਣ ਦਾ ਵਰਤ ਰੱਖਦੇ ਨੇ, ਸਾਰਾ ਦਿਨ ਭੁੱਖੇ ਰਹਿ ਕੇ ਰਾਤ ਨੂੰ ਦੱਬ ਖਾਂਦੇ ਨੇ, ਫਿਰ ਜਿੰਨਾ ਤਿੰਨ ਦਿਨਾਂ ਦਾ ਰਾਸ਼ਨ ਹੈ ਇੱਕੋ ਦਿਨ ਚ ਮੁਕਾ ਦਿੰਦੇ ਨੇ। ਗਲਗੀਧਰ ਪਾਤਸ਼ਾਹ ਨੇ ਜਿਹੜਾ ਵਰਤ ਰੱਖਿਆ ਹੈ, ਵਰਤ ਦਸਵੇਂ ਪਾਤਸ਼ਾਹ ਨੇ ਵੀ ਰੱਖਿਆ, ਪਰ ਇਹ ਵਰਤ ਉਹ ਵਰਤ ਨਹੀਂ ਹੈ, ਇਹ ਵਰਤ ਸਤਿਗੁਰਾਂ ਨੇ ਸਾਨੂੰ ਵੀ ਰੱਖਣ ਵਾਸਤੇ ਕਿਹਾ ਆਪਣੇ ਖਾਲਸੇ ਨੂੰ। ਕਿਹੜਾ ਵਰਤ ਹੈ? ਅਲਪ ਆਹਾਰ, ਸੁਲਭ ਸੀ ਨਿੰਦਰਾ, ਦਇਆ ਛਿਮਾ, ਤਨ ਪ੍ਰੀਤ, ਥੋੜਾ ਖਾਣਾ ਥੋੜਾ ਸਵਣਾ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਸੰਜਮ ਵਿਚ ਹਨ।
ਇੱਕ ਆਸਨ ਪਰ ਦਿਵਸ ਬਿਤਾਵੇ,
ਉਹ ਆਸਨ ਦੇ ਉੱਤੇ ਮਹਾਰਾਜ ਸਾਰਾ ਦਿਨ ਬਤੀਤ ਕਰ ਦਿੰਦੇ ਨੇ।
ਮੰਤਰ ਸਮੇਤ ਆਹੂਤੀ ਪਾਵੇ,
ਮੰਤਰਾਂ ਸਹਿਤ ਅਟਕੜਾ ਛੰਦ ਪੜ ਕੇ ਆਹੂਤੀ ਪਾਉਂਦੇ ਹਨ।
ਜੈ ਦੇਵੀ ਜੈ ਚੰਦ ਕਰਾਲੀ,
ਖਾਲਸਾ ਜੀ ਦੇਵੀ ਮੂਰਤੀ ਦੀ ਉਪਮਾ ਨਹੀਂ ਕਰ ਰਹੇ ਗੁਰੂ ਕਲਗੀਧਰ ਜੀ, ਜਿਹੜੀ ਆ ਮੂਰਤੀ ਨੂੰ ਦੇਵੀ ਮੰਨਦੇ ਨੇ, ਐਸੀ ਮੂਰਤੀ ਦੀ ਮਹਾਰਾਜ ਜੀ ਨੇ ਤਾਂ ਗੁਰਬਾਣੀ ਵਿਚ ਸਤਿਗੁਰਾਂ ਨੇ ਖੰਡਨ ਕੀਤਾ ਹੈ ਕਿ ਜਿਹੜੀ ਮੂਰਤੀਮਾਨ ਦੇਵੀ ਤੁਸੀਂ ਮੰਨਦੇ ਹੋ ਪੂਜਦੇ ਹੋ ਉਹਦੇ ਬਾਰੇ ਤਾਂ ਮਹਾਰਾਜ ਜੀ ਕਹਿੰਦੇ ਤੁਮ ਕਹੀਏ ਤੋ ਆਦ ਭਵਾਨੀ ਮੁਕਤ ਕੀ ਬਰੀਆ ਕਹਾਂ ਛਪਾਨੀ। ਉਹਦੇ ਬਾਰੇ ਮਹਾਰਾਜ ਜੀ ਨੇ ਵੀ ਲਿਖਿਆ ਕਿ ਜਿਹੜਾ ਮਹਾਮਾਹੀ ਕੀ ਪੂਜਾ ਕਰੇ ਨਰਸੇ ਨਾਰ ਹੋਏ ਉਤਰੈ। ਇੱਥੇ ਅਕਾਲ ਪੁਰਖ ਦੀ ਸ਼ਕਤੀ ਦੀ ਉਪਮਾ ਹੋ ਰਹੀ ਹੈ, ਇੱਥੇ ਕਿਸੇ ਮੂਰਤੀ ਦੀ ਮਹਾਰਾਜ ਜੀ ਉਪਮਾ ਨਹੀਂ ਕਰਦੇ, ਉਸ ਸ਼ਕਤੀ ਦੀ ਪੂਜਾ ਕਰਦੇ ਨੇ, ਆਰਾਧਨਾ ਕਰਕੇ ਮਹਾਰਾਜ ਜੀ ਉਸ ਸ਼ਕਤੀ ਦਾ ਨਾਂ ਲੈ ਕੇ ਉਪਮਾ ਕਰਦੇ ਨੇ, ਜਿਹੜੀ ਸ਼ਕਤੀ ਨੂੰ ਮਹਾਰਾਜ ਜੀ ਕਹਿੰਦੇ ਨੇ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ, ਜਿਹਨੂੰ ਮਹਾਰਾਜ ਜੀ ਕਹਿੰਦੇ ਪ੍ਰਥਮ ਭਗਵਤੀ ਸਿਮਰਕ ਹੈ, ਸਭ ਤੋਂ ਪਹਿਲਾਂ ਮੈਂ ਉਸ ਸ਼ਕਤੀ ਦੀ ਆਰਾਧਨਾ ਕਰਦਾ। ਭਗਵਤੀ ਨਾਮ ਉਹ ਸ਼ਕਤੀ ਦਾ ਹੈ, ਅਕਾਲ ਪੁਰਖ ਦੀ ਜਿਹੜੀ ਵਾਹਿਗੁਰੂ ਪਰਮੇਸ਼ਰ ਦੀ ਪ੍ਰਚੰਡ ਸ਼ਕਤੀ ਉਹਨੂੰ ਕਹਿੰਦੇ ਨੇ ਜੈ ਦੇਵੀ ਜੈ ਚੰਡ ਕਰਾਲੀ। ਹੇ ਅਕਾਲ ਪੁਰਖ ਦੀ ਸ਼ਕਤੀ ਤੂੰ ਜੈ ਹੈ ਤੇਰੀ, ਤੂੰ ਮਹਾਨ ਚੰਡ ਭਿਆਨਕ ਸਰੂਪ ਵਾਲੀ ਕਰਾਲ ਰੂਪ ਵੀ ਹੈ।
ਜੈ ਜੈ ਅੰਬੇ ਮਾਉ ਵਿਸਾਲੀ,
ਹੇ ਜਗਤ ਮਾਤਾ ਜੈ ਜੈ ਅੰਬੇ, ਹੇ ਜਗਤ ਮਾਤਾ ਤੂੰ ਸਾਰੇ ਜਗਤ ਦੀ ਮਾਤਾ ਹੈ, ਪ੍ਰਮਾਤਮਾ ਅਕਾਲ ਪੁਰਖ ਮਾਤਾ ਵੀ ਹੈ ਨਾ, महाराज जी कहते गुरबाणी में हे प्रभु तू ही मेरी माता है तू ही मेरा पिता है तू मेरा पिता तू है मेरा माता हे प्रभु तू ही मेरा पिता है तू ही मेरी माता है इस करके कहते जय जय अंबे बाहो विशाली हे अंबे अंबे नाम है माता दा हे प्रभु तेरी अकाल पुरख वाहेगुरु तेरी शक्ति जो सारे जगत की माता पैदा करने वाली जिहड़ियां बड़िया विशाल बाहां ने विशाल बाहां दा मतलब वो सत बाहां नहीं जिहड़ियां धारण कीतियां होईयां विशाल बाहां इन्नियां बाहां ने विशाल वड्डियां कि सारे जगत नूं अपने कलावे विच लै के पालण वाली जिवें मां अपनी बाहां विच लै के अपने बच्चे नूं गोद विच लैंदी है ना कलावे विच लै के इदा वाहिगुरु की शक्ति जिन्हों महाराज जी ने कुदरत कहा ना बलिहारी कुदरत वसिया वह जिहड़ी कुदरत उस कुदरत की गल हो रही इत्थे उस शक्ति की गल हो रही है कहते वह जिहड़ी कुदरत सारयां नूं अपने विच समेटी बैठी है वह शक्ति ओदी जय है ओदी जय है
धरनी मैं जद उत्तम कर ले
धरती दे उत्ते जिसका भारी उत्तम जस पसरिया होया है
करनी सम रिप तरो को हर ले
वैरियां रूपी दरख्तां नूं हाथी वांगू दलन वाली जिवें हाथी दरख्तां नूं दल दिंदा छोटे मोटे दरख्त आउण दल के सुट दिंदा एदां दुश्मनां नूं हे अकाल पुरख वाहिगुरु जी तुहाडी शक्ति जिहड़ी है दुश्मना दे दल नूं हाथी वांगू दल देण वाली है
हरनी सम दे कंचन बरनी
और जिसदा रंग बड़ा सुंदर हरनी सम दरिक जिहदे हरनी वर्गे सुंदर नेत्र हन बड़े हरसो मुख है हरती दुख है गुरु कलगीधर जी ने लिखिया कहदे ऐसा जिहड़ा हरनी वर्गे जिहदे सुंदर नेत्र कंचन बरनी जिसका सोने वर्गा रंग है
भरनी वेदनिया दुधरनी
और जिहड़ी वेदां विच वर्णन कीती हुई अकाल पुरख दी शक्ति शस्त्र धारी है इन्हे केड़ा शस्त्र अपने हाथ च पकड़िया चंडी दी वार दी दूजी पौड़ी च महाराज कहंदे खंडा प्रथमा है साज कै जिन सब सहसार उपाया ए शक्ति दे हाथ दे विच तुवज है
भरनी जगत सदा बैतरनी
सारे जगत नूं तारन वाली है और सारे जगत नूं पालन वाली है
करनी समझग कारज करनी
और सारे जगत नूं तारन वाली है सारे जगत दे जीवां दे काम सवारन वाली है
करनी रज ते दुष्टन वरनी
और अपने हत्थां दे नूहां नाल दुष्टां दा चीर फाड़ कर देण वाली है जिवें हरनाक्ष दा पेट पाड़िया सी ना नूहां दे नाल उत्थे ओह वी शक्ति है अकाल पुरख दी नरसिंह रूप होए कै गुरबाणी विच महाराज जी ने बहुत थावां ते जिक्र कीता है कि नरसिंह भी परमात्मा दी शक्ति है उहदे अपने नूहां नाल हर ओह शक्ति उसे दा जिक्र हो रहा है कि भावे हालांकि वह नर रूप ने ना वह नर सन ना वह स्त्री सन ना वह पुरख सन ना जानवर सन ना पशु सन ना मनुख सन इस तरह का शरीर सी कहते वह अपने नूहां नाल दुष्टां दा नाश करन वाली है
वरनी बकरे शब्दे आ भरनी
बड़ा सुंदर रंग है अखां भौहां टेढ़ियां हन बड़ा सुंदर शुभ शुभत अभरनी सोहणे भूषणां नाल भूषित है
नमो नमो तो पद अरबिंदा
वाहिगुरु तेरी ऐसी शक्ति दे चरणा च मेरी नमस्कार है नमस्कार है
नमो नमो को है नम निंदा
नमस्कार है जिस दे समान होर कोई नहीं है जिस वर्गा होर कोई नहीं है
नमो नमो पद कैटब मारन
नमस्कार है उसनु जिन्हें मद कैटब वर्गे दानवा दा नाश कीता है
नमो नमो पिंगाच परारन
नमस्कार है जेड़ी वड्डे वड्डे पिंगाछा दा नाश करन वाली है
नमो नमो हे राम स्वरूपा
हे राम स्वरूप रमी हुई जिहड़ी सारिआं विच रमी हुई शक्ति है वाहिगुरु दी हे राम स्वरूप तेनूं नमस्कार है
नमो नमो श्री कृष्ण अनुपा
तेरे कोलों ही कृष्ण ने शक्ति लई ते हे प्रभु तेरे कोलों शक्ति लै के जो कृष्ण रूप होई उहनूं भी नमस्कार है
नमो नमो जन को वरदाने
नमस्कार है जिहड़ी अपने जना नूं वर देण वाली है
नमो नमो दुर्गे भवानी
नमस्कार है उस भवानी नूं नमस्कार है उस अकाल पुरख दी प्रचंड शक्ति नूं
जय जय लोचन लोहित काली
जय जय है उहदे सुंदर नेत्रां वाली अकाल पुरख दी शक्ति दी
जय दिगंबरा आनंद ज्वाली
दिशा नूं ही अपने अंबर बनाया होया आ जेड़े सारे दिशावां ने ए उहदे अंबर ने अंबर नाम है बस्तरां दा ए उहदे अपने बस्तर हन और ऐसी जेदा आनन ज्वाली अग्नि जिस दा मुख है
जय जय अष्टभुजा बलवानी
जिहड़ियां बेअंत बाहां ने अजान बाहां ने ਉਹਦੀ ਵੀ ਜੈ ਜੈਕਾਰ ਹੈ।
ਜੈ ਜੈ ਭੀਮਾ ਮੁੰਡਨ ਮਾਲੀ,
ਜੈ ਜੈਕਾਰ ਹੈ ਉਸ ਭਿਆਨਕ ਸਰੂਪ ਅਕਾਲ ਪੁਰਖ ਪਰਮੇਸ਼ਰ ਦੀ ਸ਼ਕਤੀ ਦੀ।
ਜੈ ਜੈ ਭਦਰਾ ਲਘੂ ਸਤ ਭਾਲੀ,
ਜੈ ਜੈ ਸਵਰੂਪ ਹੈ ਜੈ ਜੈਕਾਰ ਹੈ
ਪਵਾ ਪਹਿਰਾ ਪੂਰ ਕਿਰਪਾਲੀ,
ਸਾਰੇ ਸੰਸਾਰ ਦੇ ਵਿੱਚ ਪਹਿਰਾ ਰੂਪ ਹੋ ਕਰਕੇ ਕਿਰਪਾ ਕਰਨ ਵਾਲੀ ਕਿਰਪਾਲੀ ਹੈ।
ਝੂਟੇ ਸਿਰ ਪਰ ਬਾਲ ਵਿਸਾਲੀ,
ਵਿਕਰਾਲ ਰੂਪ ਵੀ ਹੈ ਔਰ ਸੁੰਦਰ ਸਰੂਪ ਵੀ ਹੈ। ਜੋ ਵਿਕਰਾਲ ਵੀ ਹੈ, ਮਹਾਰਾਜ ਜੀ ਕਹਿੰਦੇ ਲੱਟ ਛੁੱਟੀ ਦਿਖਿਆ ਵਿਕਰਾਲ, ਉੱਥੇ ਵਿਕਰਾਲ ਰੂਪ ਵੀ ਹੈ ਪਰਮੇਸ਼ਰ ਦੀ ਸ਼ਕਤੀ ਦਾ ਤੇ ਬੜਾ ਸੁੰਦਰ ਸਰੂਪ ਵੀ ਹੈ।
ਜੈ ਜੈ ਰਣ ਮੈਂ ਰੂਪ ਕਰਾਲੀ,
ਔਰ ਜੰਗ ਦੇ ਮੈਦਾਨ ਵਿੱਚ ਬੜਾ ਕਰਾਲ ਰੂਪ ਧਾਰਨ ਕਰਨ ਵਾਲੀ ਹੇ ਸ਼ਕਤੀ ਤੇਰੀ ਜੈ ਜੈਕਾਰ ਹੈ।
ਕਹਿ 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 ਲਗ ਕਹੋ ਨਾਮ ਜਗ ਮਾਤਾ,
ਮਾਤਾ ਜੀ ਇੰਨੇ ਨਾਂ ਸਤਿਗੁਰੂ ਜੀ ਲੈਂਦੇ ਅਕਾਲ ਪੁਰਖ ਦੀ ਸ਼ਕਤੀ ਦੇ, ਕਿੱਥੋਂ ਤੱਕ ਉਹਨਾਂ ਨਾਵਾਂ ਦਾ ਵਰਣਨ ਕਰੀਏ।
ਇਮ੍ਰਿਤ ਗੁਰ ਇੱਕੋ ਰੰਗ ਰਾਤਾ,
ਇੱਕੋ ਰੰਗ ਵਿੱਚ ਰੱਤੇ ਹੋਏ ਮਹਾਰਾਜ ਜੀ ਪਰਮੇਸ਼ਰ ਦੀ ਸ਼ਕਤੀ ਦਾ ਸਿਮਰਨ ਕਰ ਰਹੇ ਹਨ।
ਭੁੱਖ ਪਿਆਸਾ ਲਖੈ ਨਾ ਕੋ ਦੋਈ,
ਨਾ ਭੁੱਖ ਲੱਗਦੀ ਹੈ ਨਾ ਪਿਆਸ ਲੱਗਦੀ ਹੈ। ਭੁੱਖ ਤੇ ਪਿਆਸ ਮਹਾਰਾਜ ਜੀ ਦੀ ਖਤਮ ਹੋ ਚੁੱਕੀ ਹੈ, ਨਾ ਨਿੰਦਰਾ ਆਉਂਦੀ ਹੈ।
ਇਸ ਵਿਦ ਪ੍ਰੇਮ ਪਰਾਇਣ ਹੋਏ,
ਇਸ ਪ੍ਰਕਾਰ ਨਾਲ ਗੁਰੂ ਕਲਗੀਧਰ ਜੀ ਵਾਹਿਗੁਰੂ ਪਰਮੇਸ਼ਰ ਦੀ ਉਸ ਵਿਆਪਕ ਸ਼ਕਤੀ ਦੇ ਪ੍ਰੇਮ ਪਰਾਇਣ ਹੋ ਗਏ, ਜਿਸ ਨੂੰ ਕੁਦਰਤ ਕਹਿੰਦੇ ਨੇ। ਉਸ ਕੁਦਰਤ ਦੇ ਵਾਹਿਗੁਰੂ ਪਰਮੇਸ਼ਰ ਦੀ ਉਸ ਸ਼ਕਤੀ ਦੇ ਪ੍ਰੇਮ ਪ੍ਰਾਇਣ ਅਧੀਨ ਹੋ ਗਏ ਹਨ।
ਉਚਰਤ ਉਸਤਤ ਅਨੇਕ ਪ੍ਰਕਾਰ,
ਇਸ ਤਰ੍ਹਾਂ ਅਨੇਕ ਪ੍ਰਕਾਰ ਦੇ ਸ਼ਬਦ ਉਸਤਤ ਦੇ ਮਹਾਰਾਜ ਜੀ ਉਚਾਰਨ ਕਰਦੇ ਹਨ।
ਗੁਣ ਗਣ ਸਿਮਰਤ ਪਰ ਉਪਕਾਰੀ,
ਸਾਰੇ ਗੁਣ ਸਤਿਗੁਰੂ ਜੀ ਸਿਮਰਦੇ ਨੇ। ਐਸੇ ਮਹਾਨ ਸਤਿਗੁਰੂ ਜੀ ਅਗਰ ਇਹ ਤਪ ਕਰ ਰਹੇ ਨੇ ਤੇ ਤਾਂ ਵੀ ਭਾਰਤ ਖੰਡ ਦੇ ਲੋਕਾਂ ਤੇ ਪਰ ਉਪਕਾਰ ਕਰਨ ਵਾਸਤੇ, ਮਹਾਰਾਜ ਪਰਉਪਕਾਰੀ ਨੇ। ਕੀ ਪਰਉਪਕਾਰ ਕਰਨਾ? ਕਿ ਇਹ ਤਪ ਕਰਕੇ ਜਿਹੜੀ ਸ਼ਕਤੀ ਅਕਾਲ ਪੁਰਖ ਕੋਲੋਂ ਪ੍ਰਾਪਤ ਹੋਣੀ ਹੈ, ਉਹ ਸ਼ਕਤੀ ਮਹਾਰਾਜ ਜੀ ਨੇ ਆਪਣੇ ਪੰਥ ਵਿੱਚ ਪ੍ਰਵੇਸ਼ ਕਰਵਾ ਕੇ ਉਸ ਪੰਥ ਨੂੰ ਖਾਲਸਾ ਪੰਥ ਰੂਪ ਕਰਕੇ ਸਾਜਿਆ। ਖਾਲਸਾ ਪੰਥ ਸਵਰੂਪ ਹੋ ਕਰਕੇ ਉਸਨੇ ਪ੍ਰਗਟ ਹੋਣਾ। ਉਹ ਸ਼ਕਤੀ ਇੱਥੇ, ਉਹ ਸ਼ਕਤੀ ਦਾ ਕੋਈ ਰੂਪ ਰੰਗ ਨਹੀਂ ਹੈ ਕਿ ਉਹਦੀਆਂ ਅੱਠ ਬਾਹਾਂ ਨੇ ਜਾਂ ਇਹ ਅਕਾਲ ਪੁਰਖ ਦੀ ਸ਼ਕਤੀ। ਕਿਉਂਕਿ ਜਦੋਂ ਭਗਤੀ ਕਰਦੇ ਹਾਂ, ਭਗਤੀ ਤੋਂ ਬਾਅਦ ਕੀ ਹੁੰਦਾ? ਭਗਤੀ ਤੋਂ ਬਾਅਦ ਮਿਲਦੀ ਹੈ ਸ਼ਕਤੀ। ਸਤਿਗੁਰੂ ਜੀ ਇਸ ਵੇਲੇ ਭਗਤੀ ਸਰੂਪ ਵਿੱਚ ਲੱਗੇ ਹੋਏ, ਤਪ ਕੀਤਾ ਬੜਾ ਭਾਰੀ, ਔਰ ਅਕਾਲ ਪੁਰਖ ਦੀ ਸ਼ਕਤੀ ਜਿਹੜੀ ਪ੍ਰਗਟ ਹੋਣੀ ਹੈ ਉਹ ਮਹਾਰਾਜ ਜੀ ਦੇ ਆਪਣੇ ਅਨੁਭਵ ਦੇ ਵਿੱਚ ਪ੍ਰਗਟ ਹੋਣੀ, ਔਰ ਉਹੀ ਸ਼ਕਤੀ ਮਹਾਰਾਜ ਜੀ ਨੇ ਖੰਡੇ ਬਾਟੇ ਦੀ ਪੌਲ ਵਿੱਚ ਪਾਉਣੀ ਹੈ, ਆਪਣੇ ਪੰਥ ਵਿੱਚ ਉਸ ਸ਼ਕਤੀ ਦਾ ਸੰਚਾਰ ਕਰਨਾ। ਐਸੇ ਮਹਾਨ ਪਰਉਪਕਾਰ ਵਾਸਤੇ ਕਰ ਰਹੇ ਨੇ। ਪਰਉਪਕਾਰ ਕੀ ਹੈ? ਕਿ ਭਾਰਤ ਵਰਸ਼ ਦੇ ਲੋਕ ਜਿਨ੍ਹਾਂ ਦੇ ਗਲਾਂ ਵਿੱਚ 700 ਸਾਲਾਂ ਤੋਂ ਗੁਲਾਮੀ ਦੀਆਂ ਜੰਜੀਰਾਂ ਪਈਆਂ ਹੋਈਆਂ ਸਨ, ਇਹ ਗੁਲਾਮ ਸਨ, ਇਹਨਾਂ ਦੀਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਕੱਟਣ ਵਾਸਤੇ ਸਤਿਗੁਰੂ ਜੀ ਨੇ ਪਰਉਪਕਾਰ ਕਰਨਾ।
ਬੋਲੇ ਸੋਨਿਆ,
ਐਸਾ ਮਹਾਨ ਪਰਉਪਕਾਰ ਸਤਿਗੁਰੂ ਜੀ ਕਰ ਰਹੇ ਨੇ।
ਹਮਨ ਕਰਦੇ ਮੰਤਰ ਉਚਾਰਤ,
ਹਵਨ ਵੀ ਕਰਦੇ ਨੇ, ਮੰਤਰ ਉਚਾਰਦੇ ਨੇ।
ਜਿਸ ਦਿਨ ਧਿਆਨ ਚੰਡ ਕੋ ਧਾਰਤ,
ਦਿਨ ਰਾਤ ਅਕਾਲ ਪੁਰਖ ਪਰਮੇਸ਼ਰ ਦੀ ਸ਼ਕਤੀ ਦਾ ਧਿਆਨ ਧਾਰਦੇ ਹਨ।
ਦਿਵਸ ਅਸ਼ਟਮੀ ਕੋ ਜਬ ਆਵਾ,
ਇਸੇ ਤਰ੍ਹਾਂ ਖਾਲਸਾ ਜੀ ਅਸ਼ਟਮੀ ਦਾ ਦਿਨ ਆ ਗਿਆ, ਅਸ਼ਟਮੀ ਵਾਲਾ ਦਿਨ ਆ ਗਿਆ।
ਬਾਰ ਬਾਰ ਭੁਚਾਲ ਜਨਾਵਾ,
ਧਰਤੀ ਹਿੱਲਣ ਲੱਗੀ, ਕੰਬਣ ਲੱਗੀ, ਏਦਾਂ ਲੱਗਦਾ ਜਿਵੇਂ ਮਨ ਨੂੰ ਭੁਚਾਲ ਆ ਰਿਹਾ, ਜਿਹੜਾ ਪਹਾੜ ਸੀ ਉਹ ਹਿੱਲਣ ਲੱਗਾ ਹੈ।
ਜੇਕ ਤਕ ਦਾਸ ਨਿਕਟ ਹਿਤ ਸੇਵਾ,
ਜਿਹੜੇ ਸੇਵਕ ਸੀ ਨੇੜੇ ਸੇਵਾ ਕਰਨ ਵਾਲੇ,
ਸ਼ਾਰਤ ਕਰੀ ਤਿਨੈ ਗੁਰਦੇਵਾ,
ਮਹਾਰਾਜ ਜੀ ਨੇ ਇਸ਼ਾਰਾ ਕਰ ਦਿੱਤਾ ਵੀ ਤੁਸੀਂ ਸਾਰੇ ਹੁਣ ਚਲੇ ਜਾਓ, ਕਿਉਂਕਿ ਹੁਣ ਪ੍ਰਮਾਤਮਾ ਦੀ ਸ਼ਕਤੀ ਪ੍ਰਗਟ ਹੋਣੀ ਸੀ। ਇੱਥੋਂ ਤੱਕ ਕੇਸ਼ੋ ਦਾਸ ਪੰਡਿਤ ਵੀ ਦੌੜ ਗਿਆ ਸੀ, ਉਹਦੇ ਕੋਲ ਉਹ ਸ਼ਕਤੀ ਦਾ ਜਿਹੜਾ ਤੇਜ ਸੀ ਉਹ ਚੱਲਿਆ ਨਹੀਂ ਸੀ ਜਾਂਦਾ, ਉਹਨੇ ਤਾਂ ਅੱਜ ਤਾਈਂ ਮੂਰਤੀ ਵੇਖੀ ਸੀ ਅੱਠ ਬਾਹਾਂ ਵਾਲੀ, ਉਹ ਮੂਰਤੀ ਵੇਖਣੀ ਤਾਂ ਸੌਖੀ ਸੀ, ਪਰ ਪ੍ਰਮਾਤਮਾ ਦੀ ਜਿਹੜੀ ਉਹ ਸ਼ਕਤੀ ਉਹਨੂੰ ਵੇਖਣ ਵਾਸਤੇ ਜਿਹੜਾ ਅੰਦਰ ਤਪ ਚਾਹੀਦਾ ਸੀ ਉਹ ਕੇਵਲ ਗੁਰੂ ਕਲਗੀਧਰ ਦੇ ਅੰਦਰ ਸੀ, ਜੋ ਪੰਡਿਤ ਕੇਸ਼ਵ ਦਾਸ ਤੋਂ ਇਲਾਵਾ ਹੋਰ ਪੰਡਿਤ ਕੇਸ਼ਵ ਦਾਸ ਔਰ ਹੋਰ ਕਿਸੇ ਅੰਦਰ ਨਹੀਂ ਸੀ। ਮਹਾਰਾਜ ਜੀ ਨੇ ਇਸ਼ਾਰਾ ਕਰ ਦਿੱਤਾ, ਜਦੋਂ ਧਰਤੀ ਹਿੱਲੀ ਸਤਿਗੁਰੂ ਸਮਝ ਗਏ ਤੇ ਹੁਣ ਸ਼ਕਤੀ ਪ੍ਰਗਟ ਹੋਵੇਗੀ ਨਿਰੰਕਾਰ ਦੀ। ਉਸ ਵਕਤ ਜਿੰਨੇ ਸੇਵਾਦਾਰ ਦਾਸ ਜੀ ਨੇ ਸੇਵਾ ਕਰਨ ਵਾਲੇ ਇਸ਼ਾਰਾ ਹੀ ਕੀਤਾ ਕਿ ਸਭ ਚਲੇ ਜਾਓ,
ਪ੍ਰਭ ਰੁਕਰ ਲਖ ਕਰ ਤੁਰਤ ਸਿਦਾਰੇ,
ਗੁਰਾਂ ਦਾ ਹੁਕਮ ਜਾਣ ਕੇ ਸਾਰੇ ਚਲੇ ਗਏ।
ਗਿਰਵਰ ਤੇ ਉਤਰੇ ਸਭ
ਸਾਰੇ ਪਹਾੜ ਤੋਂ ਥੱਲੇ ਉਤਰ ਆਏ,
ਇਕ ਦਿਜ ਦੂਜੇ ਆਪ ਗੁਸਾਏ, ਲੱਛਣ ਬੇਤਨ ਤੋਂ ਸਮਝਾਏ।
ਕੇਸ਼ੋ ਦਾਸ ਜੀ ਬੈਠਾ ਉੱਥੇ ਤੇ ਕਲਗੀਧਰ ਜੀ ਬੈਠੇ ਸਨ, ਜਦੋਂ ਦੇਵੀ ਵਿਦਤ ਹੋਣ ਦੇ ਲੱਛਣ ਸਾਹਮਣੇ ਆਏ,
ਲਾਕਰ ਬਿਪਰ ਧੀਰ ਔਰ ਹਾਲਾ,
ਜਿਹੜਾ ਬਾਹਮਣ ਸੀ ਨਾ ਉਹ ਡਰ ਗਿਆ, ਉਹਦਾ ਧੀਰਜ ਡਾਵਾਂ ਡੋਲ ਹੋ ਗਿਆ ਕਿ ਮੈਂ ਜਿਹੜੀ ਸ਼ਕਤੀ ਬੰਨੀ ਸੀ ਉਹ ਤਾਂ ਸ਼ਾਇਦ ਹੋਰ ਸੀ, ਪਰ ਇੱਥੇ ਤਾਂ ਕੋਈ ਹੋਰ ਸ਼ਕਤੀ ਪ੍ਰਗਟ ਹੋਣ ਲੱਗੀ ਹੈ ਜਿਹੜੀ ਗੁਰੂ ਕਲਗੀਧਰ ਨੇ ਮੰਨੀ ਹੋਈ ਹੈ। ਉਸ ਵੇਲੇ ਕਹਿੰਦੇ ਕੇਸ਼ੋ ਦਾਸ ਦਾ ਮਨ ਡੋਲ ਗਿਆ, ਉਸ ਵੇਲੇ ਉਹਦਾ ਧੀਰਜ ਹਿੱਲ ਗਿਆ।
ਨਿਜ ਜੀਵਨ ਕੋ ਤ੍ਰਾਸ ਮਿਸਾਲਾ,
ਉਹਨੇ ਆਖਿਆ ਜੇ ਮੈਂ ਇੱਥੇ ਰਿਹਾ ਕਿਤੇ ਸ਼ਕਤੀ ਜਿਹੜੀ ਅਕਾਲ ਪੁਰਖ ਦੀ ਮੈਨੂੰ ਝਟਕਾ ਹੀ ਨਾ ਦੇਵੇ, ਉਹਨੂੰ ਤਾਂ ਬਲੀ ਚਾਹੀਦੀ ਹੁੰਦੀ ਹੈ, ਕਿਤੇ ਮੇਰੀ ਨਾ ਬਲੀ ਹੋ ਜੇ ਇੱਥੇ, ਗੁਰੂ ਜੀ ਨੂੰ ਉਹ ਕਹੇ ਕਿ ਮੈਨੂੰ ਬਲੀ ਦੇ ਤੇ ਮੈਂ ਕੱਲਾ ਹੀ ਹਾਂ ਇੱਥੇ, ਗੁਰੂ ਜੀ ਕਹਿਣ ਵੀ ਆ ਕੇਸ਼ੋ ਦਾਸ ਦੀ ਬਲੀ ਲੈ ਲੈ ਤੂੰ, ਮੈਨੂੰ ਹੀ ਅੱਗੇ ਕਰ ਦੇਣ, ਮੈਂ ਤਾਂ ਮਾਰਿਆ ਜਾਵਾਂਗਾ, ਲੱਖ ਰੁਪਈਆ ਭੇਟਾ ਵੀ ਲੈਣੀ ਹੈ ਇਹਨਾਂ ਕੋਲੋਂ। ਉਸ ਵੇਲੇ ਕੇਸ਼ੋ ਦਾਸ ਨੇ ਉਥੋਂ ਖਿਸਕਣ ਦਾ ਹੀ ਯਤਨ ਕੀਤਾ, ਉਹਦਾ ਧੀਰਜ ਹਿੱਲ ਗਿਆ। ਹਾਂਜੀ,
ਮਨ ਮੈਂ ਗਿਣ ਕਰ ਗਤੀ ਅਨੇਕੋ,
ਉਹਨੇ ਕਈ ਗਿਣਤੀਆਂ ਆਪਣੇ ਮਨ ਵਿੱਚ ਗਿਣੀਆਂ।
ਬੋਲਿਓ ਸੁਣੀਐ ਜਲਦ ਬਿਬੇਕੋ,
ਬੋਲਿਆ ਕਹਿਣ ਲੱਗਾ ਹੇ ਗੁਰੂ ਜੀ
ਅਬ ਬੇਤਨ ਮੈਂ ਬਿਲਮ ਨਾ ਜਾਣੋ।
ਮਹਾਰਾਜ ਹੁਣ ਸ਼ਕਤੀ ਪ੍ਰਗਟ ਹੋਣ ਵਾਲੀ ਜਿਹੜੇ ਆਸਾਰ ਨਜ਼ਰ ਆ ਰਹੇ ਨੇ, ਚਿੰਨ ਦਿਸ ਰਹੇ ਨੇ,
ਜਬ ਸਨਮੁਖ ਹੋਏ ਰੂਪ ਪਿਆਨੋ,
ਜਦੋਂ ਪ੍ਰਮਾਤਮਾ ਦੀ ਸ਼ਕਤੀ ਦਾ ਸਰੂਪ ਪ੍ਰਗਟ ਹੋਵੇਗਾ,
ਮੰਗੈ ਭੇਟ ਪ੍ਰਸੰਨ ਬੋਏ,
ਮਹਾਰਾਜ ਉਸ ਵੇਲੇ ਉਹ ਤੁਹਾਡੇ ਕੋਲੋਂ ਭੇਟਾ ਵੀ ਮੰਗੇਗੀ।
ਦੇਣੀ ਹਮਕੋ ਚਾਹੀਏ ਤੁਸੀਂ,
ਉਹ ਭੇਟਾ ਆਪਾਂ ਨੂੰ ਦੇਣੀ ਵੀ ਚਾਹੀਦੀ ਹੈ।
ਯਾ ਤੇ ਕਹੋ ਮਨੋਰਥ ਆਪਣਾ, ਜਾਗ੍ਰਤੀ ਮੁਝ ਆਇਓ ਸੁਪਨਾ।
ਮਹਾਰਾਜ ਮੈਂ ਤੁਹਾਨੂੰ ਇਹ ਮਨੋਰਥ ਦੱਸਦਾ ਆਪਣਾ, ਮੈਨੂੰ ਜਾਗਦੇ ਜਾਗਦੇ ਨੂੰ ਸੁਪਨਾ ਆਇਆ। ਪੰਡਿਤ ਕੇਸ਼ਵ ਦਾਸ ਕਹਿੰਦਾ, ਮਹਾਰਾਜ ਮੈਂ ਤੁਹਾਨੂੰ ਆਪਣਾ ਮਨੋਰਥ ਦੱਸਦੇ ਆ ਵੀ ਉਹਨੇ ਭੇਟਾ ਮੰਗਣੀ ਆ ਤੁਹਾਡੇ ਕੋਲੋਂ, ਸ਼ਕਤੀ ਨੇ ਪ੍ਰਗਟ ਹੋ ਕੇ ਬਲੀ ਮੰਗਣੀ ਹੈ, ਤੇ ਮਹਾਰਾਜ ਮੈਨੂੰ ਜਾਗਦੇ ਜਾਗਦੇ ਨੂੰ ਹੀ ਸੁਪਨਾ ਆਇਆ ਹੈ।
ਆਨੋ ਭੇਟ ਜਾਏ ਕਰ ਸੋ,
ਮਹਾਰਾਜ ਮੈਨੂੰ ਆ ਕੇ ਆ ਦਿਓ, ਮੈਂ ਭੱਜ ਕੇ ਜਾ ਕੇ ਭੇਟਾ ਲੈ ਆਵਾਂ। ਖਿਸਕਣ ਦਾ ਬਹਾਨਾ ਸੀ, ਉਦਾਂ ਸਤਿਗੁਰਾਂ ਨੂੰ ਪੁੱਛਦਾ ਮਹਾਰਾਜ ਮੈਂ ਜਾਣਾ, ਮਹਾਰਾਜ ਜੀ ਨੇ ਜਾਣ ਨਹੀਂ ਸੀ ਦੇਣਾ। ਕਹਿੰਦਾ ਜੀ ਮੈਨੂੰ ਜਾਗਦੇ ਜਾਗਦੇ ਨੂੰ ਹੀ ਸੁਪਨਾ ਆਇਆ। ਸਤਿਗੁਰੂ ਜੀ ਵੀ ਕਿਹੜਾ ਨਹੀਂ ਸਾਡੇ ਜਾਣਦੇ, ਅੰਤਰਯਾਮੀ ਜਾਣ, ਇਹੀ ਤੇ ਪਖੰਡ ਇਹਨਾਂ ਦਾ ਸਾਹਮਣੇ ਲਿਆਉਣਾ ਸੀ ਦੰਬੀਆਂ ਦਾ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਜੀ ਮੈਨੂੰ ਜਾਗਦੇ ਜਾਗਦੇ ਨੂੰ ਸੁਪਨਾ ਆਇਆ, ਤੇ ਜਿਹੜੀ ਭੇਟਾ ਦੇਵੀ ਨੇ ਮੰਗਣੀ ਹੈ ਨਾ ਉਹਦਾ ਮੈਨੂੰ ਪਤਾ ਲੱਗ ਗਿਆ, ਤੇ ਮੈਂ ਹੁਣੇ ਜਾ ਕੇ ਲੈ ਕੇ ਆਉਣਾ।
ਇਸ ਤੇ ਸਿੱਧ ਕਾਜ ਸਭ,
ਇਹਦੇ ਨਾਲ ਸਾਰਾ ਕਾਰਜ ਸਿੱਧ ਹੋ ਜਾਏਗਾ।
ਸੰਧਿਆ ਆਜ ਹੋਏ ਹੈ ਦਰਸ਼ਨ,
ਅੱਜ ਸ਼ਾਮ ਨੂੰ ਦਰਸ਼ਨ ਹੋ ਜਾਣਗੇ।
ਕੈਦੋ ਹੋਏ ਪ੍ਰਭਾਤ ਹੈ ਪਰਸਨ,
ਜੇ ਸ਼ਾਮ ਨੂੰ ਨਹੀਂ ਤਾਂ ਕੱਲ ਸਵੇਰ ਤੱਕ ਜ਼ਰੂਰ ਹੋ ਜਾਣਗੇ।
ਇਸ ਬਿਦ ਪਾਕ ਬਾਕ ਤਿਸ ਠੌਰਾ, ਚਲਿਓ ਮਿਸਰ ਕਚ ਮਨ ਭਇਓ ਥੋਰਾ।
ਇਸ ਤਰ੍ਹਾਂ ਕਹਿ ਕੇ ਨਾ, ਮਿਸਰ ਨਾਮ ਹੈ ਪੰਡਿਤ ਦਾ, ਇਹ ਸਾਰ ਸੁਤ ਬ੍ਰਾਹਮਣ ਜਿਹੜਾ ਦੇਵੀ ਪ੍ਰਗਟ ਨਾ ਹੀ, ਐਸਾ ਵੀ ਇਤਿਹਾਸ ਵਿੱਚ ਆਉਂਦਾ ਹੈ ਜ਼ਿਕਰ ਕਿ ਜਦੋਂ ਦੇਵੀ ਪ੍ਰਗਟ ਨਾ ਹੀ, ਮਹਾਰਾਜ ਜੀ ਕਹਿੰਦੇ ਪੰਡਿਤ ਜੀ ਕੀ ਗੱਲ, ਹਵਨ ਵੀ ਹੋ ਰਿਹਾ ਹੈ, ਇੰਨਾ ਸਮਾਂ ਬੀਤ ਗਿਆ ਦੇਵੀ ਨਹੀਂ ਪ੍ਰਗਟ ਹੋਈ। ਤੇ ਫਿਰ ਇਹਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਇੱਥੋਂ ਤੱਕ ਵੀ ਕਹਿ ਦਿੱਤਾ ਸੀ, ਕਹਿੰਦਾ ਜੀ ਤੁਹਾਡੇ ਪੁੱਤਰ ਦੀ ਬਲੀ ਦੇਣੀ ਪਏਗੀ, ਸ਼ਾਇਦ ਫਿਰ ਦੇਵੀ ਪ੍ਰਗਟ ਹੋ ਜਾਏ। ਇੱਥੋਂ ਤੱਕ ਵੀ ਇਹਨੇ ਬਹਾਨਾ ਲਾਇਆ ਸੀ ਕੇਸ਼ਵ ਦਾਸ ਨੇ। ਤੋ ਹੁਣ ਇੱਥੇ ਸ਼ਕਤੀ ਪ੍ਰਗਟ ਹੋਣੀ ਹੈ, ਉਹ ਸ਼ਕਤੀ ਕੇਸ਼ਵ ਦਾਸ ਦੇ ਹਵਨ ਨਾਲ ਪ੍ਰਗਟ ਨਹੀਂ ਹੋ ਰਹੀ। ਮਤਾ ਕਿਸੇ ਦੇ ਮਨ ਚ ਭਰਮ ਤੇ ਭੁਲੇਖਾ ਹੋਵੇ ਕਿ ਕੇਸ਼ਵ ਦਾਸ ਨੇ ਹਵਨ ਕੀਤਾ ਤੇ ਉਹ ਸ਼ਕਤੀ ਪ੍ਰਗਟ ਹੋ ਰਹੀ ਹੈ, ਉਹ ਸ਼ਕਤੀ ਜਿਹੜੀ ਅਕਾਲ ਪੁਰਖ ਦੀ ਪ੍ਰਗਟ ਹੋਣੀ ਹੈ, ਉਹ ਮਹਾਰਾਜ ਦਸਵੇਂ ਪਾਤਸ਼ਾਹ ਦੇ ਆਪਣੇ ਤਪ ਚੋਂ ਪ੍ਰਗਟ ਹੋਣੀ ਹੈ। ਉਸ ਵੇਲੇ ਜਿਹੜਾ ਉਹ ਬ੍ਰਾਹਮਣ ਸੀ, ਮਨ ਉਹਦਾ ਥੋੜਾ ਹੋ ਗਿਆ, ਉਹਨੇ ਆਖਿਆ ਇੱਥੇ ਕਿਵੇਂ ਰਹਾਂਗਾ, ਏਦਾਂ ਬਹਾਨਾ ਲਾ ਕੇ ਸਤਿਗੁਰਾਂ ਦੇ ਕੋਲੋਂ ਖਿਸਕ ਗਿਆ, ਚਲਾ ਗਿਆ।
ਚਲਿਓ ਮਿਸਰ ਕੱਚ ਮਨ ਬਯੋ ਥੋੜਾ,
ਮਿਸਰ ਜੀ ਚਲਾ ਗਿਆ ਔਰ ਮਨ ਉਹਦਾ ਥੋੜਾ ਥੋੜਾ ਹੋ ਗਿਆ।
ਕਰਤੇ ਉਤਾਏ ਅਲੰਗਤ ਗੋਲ,
ਔਰ ਬੜੀ ਛੇਤੀ ਨਾਲ ਕਾਹਲੀ ਨਾਲ ਤੁਰ ਪਿਆ, ਰਸਤਾ ਲੰਘਦਾ ਜਾ ਰਿਹਾ।
ਸਾਥੀ ਨੂੰ ਉਤਰ ਆਏ ਸਭ ਸੈਲ,
ਬੜੀ ਛੇਤੀ ਨਾਲ ਬਹਾਨਾ ਬਣਾ ਕੇ ਥੱਲੇ ਪਹਾੜ ਤੋਂ ਉਤਰ ਆਇਆ।
ਇਕ ਸ਼ਿਵੀ ਸਤਿਗੁਰ ਆਪੇ ਰਹੇ, ਆਪਣਾ ਖਗ ਮਿਗ ਕੋ ਤੈ ਲਏ।
ਖਾਲਸਾ ਜੀ ਹੁਣ ਕੱਲੇ ਗੁਰੂ ਕਲਗੀਧਰ ਜੀ ਰਹਿ ਗਏ ਉੱਥੇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੱਲੇ ਰਹਿ ਗਏ, ਕੋਈ ਸੇਵਾਦਾਰ ਨੀ, ਕੋਈ ਸੇਵਕ ਨੀ। ਇੱਥੋਂ ਤੱਕ ਕੇਸ਼ਵ ਦਾਸ ਸੀ, ਉਹਨੇ ਵੀ ਬਹਾਨਾ ਲਾਇਆ ਤੇ ਉਹ ਵੀ ਖਿਸਕਦਾ ਬਣਿਆ। ਰਾਤ ਦਾ ਸਮਾਂ ਹੈ, ਮਹਾਰਾਜ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕੱਲੇ ਨੇ, ਇੱਥੋਂ ਤੱਕ ਕਿ ਉਸ ਪਹਾੜ ਦੇ ਉੱਤੇ ਨਾ ਕੋਈ ਪੰਛੀ ਹੈ ਨਾ ਕੋਈ ਹਿਰਨ ਹੈ, ਇੱਥੋਂ ਤੱਕ ਕਿ ਕੋਈ ਪਸ਼ੂ ਪੰਛੀ ਵੀ ਉੱਥੇ ਨਹੀਂ ਹੈ, ਕੋਈ ਜਾਨਵਰ ਤੱਕ ਵੀ ਉੱਥੇ ਨਹੀਂ ਹੈ।
ਬੀਤਿਓ ਦਿਵਸ ਪ੍ਰਭੂ ਅਨਰਾਗੇ,
ਇਸ ਤਰ੍ਹਾਂ ਦਿਨ ਸਾਰਾ ਬਤੀਤ ਹੋ ਗਿਆ।
ਪਰੀ ਜਾਮਨੀ ਏਕਲ ਜਾਗੇ,
ਰਾਤ ਪੈ ਗਈ, ਗੁਰੂ ਕਲਗੀਧਰ ਜੀ ਕੱਲੇ ਜਾਗਦੇ ਰਹੇ। ਰਾਤ ਪੈ ਗਈ, ਇਕੱਲੇ ਮਹਾਰਾਜ ਦਸਵੇਂ ਪਾਤਸ਼ਾਹ ਸਾਰੀ ਰਾਤ ਜਾਗਦੇ ਰਹੇ।
ਪੰਚ ਕੋਸ ਲਗ ਜੀਵ ਨਾ ਕੋ,
ਖਾਲਸਾ ਜੀ ਇੰਨਾ ਤਪ ਜਿਆਦਾ ਪਸਰ ਗਿਆ, ਇੰਨੀ ਜਿਆਦਾ ਤਪੱਸਿਆ ਦਾ ਤਪ ਇੰਨਾ ਜਿਆਦਾ ਪਸਰ ਗਿਆ, ਪ੍ਰਤਾਪ ਹੁੰਦਾ ਹੈ ਤਪ ਦਾ ਤੇਜ, ਕਿ ਉਹ ਤੇਜ ਇੰਨਾ ਜਿਆਦਾ ਪਸਰਿਆ ਕਿ ਪੰਜ ਕੋਹ ਤੱਕ ਜੰਗਲ ਵਿਚ ਕੋਈ ਜਾਨਵਰ ਨਹੀਂ ਰਿਹਾ। ਪੰਜ ਪੰਜ ਕੋਹ ਤੱਕ ਜੰਗਲ ਦੇ ਜਿਹੜੇ ਜਾਨਵਰ ਸਨ ਉਹ ਵੀ ਛੱਡ ਕੇ ਚਲੇ ਗਏ। ਉਹ ਤਪ ਇੰਨਾ ਤੇਜ ਸੀ ਉਹ ਕਿਸੇ ਕੋਲੋਂ ਚੱਲਿਆ ਨਹੀਂ ਗਿਆ।
ਬਿਰਤਨ ਹਿਰਦੈ ਪ੍ਰਤੀਕਤ ਸੋ,
ਹੁਣ ਮਹਾਰਾਜ ਜੀ ਉਡੀਕਦੇ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਉਸ ਸ਼ਕਤੀ ਦੀ ਉਡੀਕ ਕਰਦੇ ਨੇ।
ਮੰਤਰ ਪਾਤਿਆ ਹਵਨ ਕਰਨ ਤੇ,
ਔਰ ਸਤਿਗੁਰੂ ਜੀ ਹਵਨ ਕਰਦੇ ਨੇ ਨਾਲ ਮੰਤਰ ਪੜ੍ਹਦੇ ਨੇ।
ਇੱਕ ਆਸਨ ਪਰ ਸੁਚਿਤ ਧਰਨ ਤੇ,
ਉਹ ਆਸਨ ਦੇ ਉੱਤੇ ਸੁਚਿਤ ਹੋ ਕੇ ਸਾਵਧਾਨ ਹੋ ਕੇ ਮਹਾਰਾਜ ਜੀ ਬੈਠੇ ਹਨ।
ਬਹੁਰ ਪ੍ਰਭਾਤ ਪਈ ਜਬ ਆਏ,
ਔਰ ਕਹਿੰਦੇ ਜਦੋਂ ਪ੍ਰਭਾਤ ਵੇਲਾ ਹੋ ਗਿਆ, ਦਿਨ ਚੜ ਗਿਆ,
ਐਤਵਾਰ ਅਗਤ ਉਤਾਏ,
ਦਿਨ ਐਤਵਾਰ ਦਾ ਆ ਗਿਆ, ਸ਼ਨੀਵਾਰ ਦਾ ਦਿਨ ਰਾਤ ਬੀਤ ਗਈ। ਸ਼ਨੀਵਾਰ ਸਵੇਰੇ ਗਿਆ ਸੀ ਕੇਸ਼ਵ ਦਾਸ ਭੇਟਾ ਲੈਣ, ਦਿਨ ਵੀ ਬੀਤ ਗਿਆ ਰਾਤ ਵੀ ਬੀਤ ਗਈ, ਐਤਵਾਰ ਦਾ ਸਵੇਰ ਆ ਗਈ ਪਰ ਉਹ ਭੇਟਾ ਲੈ ਕੇ ਨਹੀਂ ਮੁੜਿਆ। ਕਲਗੀਧਰ ਜੀ ਤਪ ਕਰਦੇ ਰਹੇ,
ਭਇਓ ਪ੍ਰਕਾਸ਼ ਅਬੂਰ ਬਹਿਰਾ,
ਮਹਾਰਾਜ ਜੀ ਨੇ ਅਚਾਨਕ ਅੰਮ੍ਰਿਤ ਵੇਲੇ ਦਾ ਸਮਾਂ ਸੀ, ਐਤਵਾਰ ਦਾ ਦਿਨ ਅੰਮ੍ਰਿਤ ਵੇਲੇ ਦਾ ਸਮਾਂ, ਅਪੂਰਵ ਪ੍ਰਕਾਸ਼, ਐਸਾ ਪ੍ਰਕਾਸ਼ ਜੈਸਾ ਪ੍ਰਕਾਸ਼, ਅਪੂਰਵ ਕਹਿੰਦੇ ਨੇ ਵਿਸਮਾਦਮਈ, ਅਲੌਕਿਕ ਜਿਹਾ ਪ੍ਰਕਾਸ਼। ਉਹਦੇ ਬਾਰੇ ਇਹ ਨਹੀਂ ਦੱਸ ਸਕਦੇ ਵੀ ਸੂਰਜ ਵਰਗਾ ਹੈ ਕਿ ਜਿਵੇਂ ਸੂਰਜ ਦਾ ਪ੍ਰਕਾਸ਼ ਹੁੰਦਾ, ਜਾਂ ਚੰਦਰਮਾ ਦਾ ਪ੍ਰਕਾਸ਼ ਹੁੰਦਾ, ਦੀਵੇ ਦਾ ਪ੍ਰਕਾਸ਼ ਹੁੰਦਾ, ਅੱਗ ਦਾ ਪ੍ਰਕਾਸ਼ ਹੁੰਦਾ, ਇਹ ਨਹੀਂ ਕਿਹਾ ਜਾ ਸਕਦਾ। ਅਪੂਰਵ ਜਿਹਾ ਪ੍ਰਕਾਸ਼ ਹੈ, ਐਸਾ ਪ੍ਰਤਿਭਾਸ਼, ਐਸਾ ਪ੍ਰਕਾਸ਼ ਹੈ, ਔਰ ਉਸ ਪ੍ਰਕਾਸ਼ ਬਾਰੇ ਦੱਸਿਆ ਨਹੀਂ ਜਾ ਸਕਦਾ ਕੈਸਾ ਹੈ।
ਗਰਜਿਓ ਸ਼ਬਦੇ ਆਕਾਸ਼ ਬਡੇਰਾ,
ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਮਹਾਰਾਜ ਜੀ ਦੇ ਸਾਹਮਣੇ, ਔਰ ਆਕਾਸ਼ ਵਿਚ ਕਹਿੰਦੇ ਬੜੀ ਜ਼ਿਆਦਾ ਗਰਜ ਹੋਈ, ਜਿਵੇਂ ਬੱਦਲ ਗਰਜਦਾ ਟੁੱਟ ਕੇ ਕਿਸੇ ਤੇ ਡਿੱਗਦਾ, ਏਦਾਂ ਦੀ ਗਰਜ ਹੋਈ।
ਤਰਤਾ ਸਮ ਸਰਕਤ ਦਰਸਾਵੇ,
ਜਿਵੇਂ ਬਿਜਲੀ ਚਮਕਦੀ ਹੈ ਨਾ, ਬਿਜਲੀ ਦੇ ਚਮਕਣ ਸਮਾਨ ਪ੍ਰਕਾਸ਼ ਨਜ਼ਰ ਆਉਂਦਾ ਹੈ।
ਬਾਰ ਬਾਰ ਭੋ ਕੰਪਨ ਆਵੇ,
ਧਰਤੀ ਕੰਬਦੀ ਹੈ ਇਕਦਮ, ਥਰ ਹਰ ਥਰ ਹਰ ਕਰਕੇ ਕੰਬਦੀ ਹੈ।
ਪੌਨ ਪ੍ਰਚੰਡ ਵਿਚਾਲੇ ਚਾਲਾ,
ਬੜੀ ਪ੍ਰਚੰਡ ਹਵਾ ਚੱਲ ਪਈ, ਇਕਦਮ ਬੜੀ ਤੇਜ਼ ਹਨੇਰੀ ਚੱਲ ਪਈ।
ਗਰਜਤ ਕਨ ਕੀ ਕਥਾ ਕਰਾਲਾ,
ਆਕਾਸ਼ ਵਿਚੋਂ ਬੱਦਲ ਦੀਆਂ ਘਟਾਵਾਂ ਛਾ ਕੇ ਆ ਗਈਆਂ, ਉਹ ਵੀ ਗਰਜਦੀਆਂ ਹਨ।
ਤੁਰ ਤੇ ਆਕਾਸ਼ ਬਿਮਲ ਹੋਏ ਗਏ,
ਪਹਿਲਾਂ ਤਾਂ ਬੱਦਲ ਛਾਏ ਹੋਏ ਸੀ ਆਕਾਸ਼ ਵਿਚ, ਇਕਦਮ ਤੁਰਤ ਫੁਰਤੀ ਹਵਾ ਚੱਲੀ, ਆਕਾਸ਼ ਬਿਲਕੁਲ ਸਾਫ਼ ਹੋ ਗਿਆ, ਆਕਾਸ਼ ਬਿਲਕੁਲ ਬਿਮਲ ਹੋ ਗਿਆ।
ਅਦਕ ਪ੍ਰਕਾਸ਼ ਦਸੇ ਦਿਸ਼ ਬਹਿਓ,
ਦਸਾਂ ਦਿਸ਼ਾਵਾਂ ਵਿਚ ਪ੍ਰਕਾਸ਼ ਹੀ ਪ੍ਰਕਾਸ਼, ਹਾਲਾਂਕਿ ਅੰਮ੍ਰਿਤ ਵੇਲਾ ਹਨੇਰਾ ਸੀ, ਦਸਾਂ ਦਿਸ਼ਾਵਾਂ ਵਿਚ ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਆਉਣ ਲੱਗਾ।
ਇੱਕ ਸਮੇਂ ਤੇ ਧੀਰਜ ਧਾਰੇ,
ਸੱਚੇ ਪਾਤਸ਼ਾਹ ਧੀਰਜ ਧਾਰ ਕੇ ਇੱਕ ਸਮਾਨ ਬੈਠੇ ਰਹੇ।
ਪਤਸ ਮੰਤਰ ਯਾਰ ਆਹੋ ਤੇ ਡਾਰੇ,
ਅਟਕੜਾ ਛੰਦ ਪੜੀ ਜਾ ਰਹੇ ਨੇ ਮਹਾਰਾਜ ਜੀ ਅਕਾਲ ਪੁਰਖ ਦੀ ਸ਼ਕਤੀ ਦਾ।
ਕਈ ਵਾਰ ਦਾਮਨ ਸੀ ਦਮਕਤ,
ਇਹਦਾ ਕਈ ਵਾਰ ਬਿਜਲੀ ਦੀ ਚਮਕੀ,
ਗਿਰ ਕੇ ਸ਼ਿਖਰ ਨਿਕਤ ਹੈ ਚਮਕਤ,
ਪਹਾੜ ਦੇ ਨੇੜੇ ਹੋ ਕੇ ਉਹ ਬਿਜਲੀ ਚਮਕਦੀ ਹੈ।
ਕਈ ਵਾਰ ਘੱਟ ਸੰਭਨ ਜਾਏ,
ਕਈ ਵਾਰ ਉਹ ਬੱਦਲ ਦੇ ਸਮਾਨ ਬਣ ਜਾਂਦੀ ਹੈ।
ਕਰ ਕਰ ਭੈਰਵ ਨਾਦ ਉਠਾਏ,
ਕੜ 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 ਕਰਕੇ ਬੜਾ ਭਿਆਨਕ ਨਾਦ ਉੱਠਦਾ ਹੈ।
ਕਈ ਵਾਰ ਸਭ ਕੁਝ ਸ਼ਾਂਤ,
ਕਈ ਵਾਰ ਸਭ ਕੁਝ ਸ਼ਾਂਤ ਹੋ ਜਾਂਦਾ ਹੈ।
ਅਵਨੀ ਸੁੰਦਰ ਨਵ ਜਿਸ ਭਾਂਤ,
ਜਿਵੇਂ ਆਕਾਸ਼ ਸੁੰਦਰ ਨਜ਼ਰ ਆਉਂਦਾ ਏਦਾਂ ਧਰਤੀ ਸੁੰਦਰ ਦਿਸਣ ਲੱਗ ਪੈਂਦੀ ਹੈ।
ਰਹੇ ਅਡੋਲ ਉੱਤੇ ਨਾ ਕੈਸੇ,
ਮਹਾਰਾਜ ਜੀ ਅਡੋਲ ਬੈਠੇ ਰਹੇ ਉੱਠੇ ਨਹੀਂ।
ਮੈਂ ਪਸ ਮੰਤਰ ਕੋ ਤੈਸੇ,
ਦਿਲ ਚੜ ਗਿਆ ਮਹਾਰਾਜ ਜੀ ਨੂੰ ਬੈਠਿਆ, ਇਸੇ ਤਰ੍ਹਾਂ ਮਹਾਰਾਜ ਜੀ ਬੈਠੇ ਰਹੇ।
ਅਬ ਪ੍ਰਗਟੈ ਗਈ ਧਰਤ ਉਡੇਕੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਉਡੀਕ ਕਰਦੇ ਨੇ ਕਿ ਹੁਣ ਪ੍ਰਗਟ ਹੋਵੇਗੀ ਅਕਾਲ ਪੁਰਖ ਦੀ ਸ਼ਕਤੀ।
ਦਰਸ਼ਨ ਕਰੇ ਦੇਵ ਵਿਦਨੀਕੇ,
ਔਰ ਉਸ ਸ਼ਕਤੀ ਦੇ ਦਰਸ਼ਨ ਕਰਾਂਗੇ।
ਦੋਹੇਰਾ ਚਰਿਓ ਦੁਪਹਿਰਾ ਇਮ ਜਵੈ, ਇਕ ਰਸ ਰੇ ਕਿਰਪਾਲ।
ਖਾਲਸਾ ਜੀ ਦੁਪਹਿਰਾ ਢਲ ਗਿਆ, ਐਤਵਾਰ ਦਾ ਦਿਨ ਹੈ, ਦੁਪਹਿਰਾ ਢਲ ਗਿਆ, ਇਕ ਰਸ ਮਹਾਰਾਜ ਜੀ ਬੈਠੇ ਰਹੇ।
ਹੋਤ ਪਯੋ ਤ੍ਰਿਤੀਓ ਪੈਰ, ਬੋਰੋ ਆਏ ਭੁਚਾਲ।
ਦਿਨ ਦਾ ਤੀਸਰਾ ਪੈਰ ਆ ਗਿਆ ਤੇ ਬੜਾ ਜਿਆਦਾ ਭਿਆਨਕ ਇਕਦਮ ਭੁਚਾਲ ਆਇਆ।
ਦੋਹੇਰਾ ਡੇਡ ਪੈਰ ਦਿਨ ਕੇਰੇ, ਨੌਮੀ ਆਦਤ ਵਾਰ।
ਖਾਲਸਾ ਜੀ ਡੇਢ ਪੈਰ ਦਿਨ ਦਾ ਰਹਿ ਗਿਆ, ਨੌਮੀ ਦਾ ਦਿਨ ਹੈ ਤੇ ਐਤਵਾਰ ਹੈ।
ਇਸ ਮਾਸ ਪਗ ਸੁਕਲ ਮੈਂ ਬਿਦਤੀ ਜਗਤ ਅਦਾ,
ਚੇਤਰ ਦਾ ਮਹੀਨਾ ਤੇ ਸ਼ੁਕਲ ਪੱਖ ਹੈ, ਇਸ ਤਰ੍ਹਾਂ ਇਹ ਸ਼ਕਤੀ ਪ੍ਰਗਟ ਹੋਈ ਹੈ ਐਤਵਾਰ ਵਾਲੇ ਦਿਨ। ਸੁਣੋ ਜੀ,
ਪਾਉਣ ਪ੍ਰਚੰਡ ਅਖੰਡ ਦਿਸ਼ਾ ਮੈਂ,
ਔਰ ਕਹਿੰਦੇ ਚਾਰੇ ਪਾਸੇ ਇਕਦਮ ਪ੍ਰਚੰਡ ਹਵਾ ਚੱਲੀ ਹੈ, ਪਾਉਣ ਸਭ ਦਿਸ਼ਾ ਵਿੱਚ ਵਿਚਲਕ ਹੋ ਕੇ ਚੱਲੀ ਹੈ।
ਮੈਂ ਮੰਡਲ ਮੈਂ ਬਦ ਧੋਲੇ ਉਡਾਏ,
ਮੈਂ ਮੰਡਲ ਵਿੱਚ ਬੜੀ ਧੂਮ ਧੂੰਆਂ ਉਠਾ ਦਿੱਤਾ ਇਕਦਮ ਜਦੋਂ ਸ਼ਕਤੀ ਪ੍ਰਗਟ ਹੋਈ।
ਹੋਰ ਕਥਾ ਚੋਂ ਹੋਰ ਘਟਾ,
ਚਾਰੇ ਪਾਸੇ ਬੱਦਲਾਂ ਦੀਆਂ ਘਟਾਵਾਂ ਛਾ ਕੇ ਆਈਆਂ ਹਨ।
ਭੁਖਤ ਭੁੱਖਾ ਕਨੋ ਕਮਢਾਏ,
ਭਿਆਨਕ ਘਟਾਵਾਂ ਚਾਰਾਂ ਪਾਸਿਆਂ ਤੋਂ ਸੰਘਣੀਆਂ ਸੰਘਣੀਆਂ ਹੋ ਕੇ ਹੁੰਦੀਆਂ ਹੁੰਦੀਆਂ ਘੁੰਮਦੀਆਂ ਜਾ ਰਹੀਆਂ ਹਨ।
ਦੀਰਘ ਧਾਰਨ ਨਾਦ ਦਸੇ ਦਿਸ,
ਔਰ ਬੜਾ ਦੀਰਘ ਧਾਰਨ ਭਿਆਨਕ ਨਾਦ ਚਾਰੇ ਪਾਸੇ ਦਸਾਂ ਦਿਸ਼ਾਵਾਂ ਚ ਸੁਣਦਾ ਹੈ।
ਯੋ ਕੜਕੇ ਉਹ ਤਰਤਾ ਤਰਤਾਏ,
ਇਹਦਾ ਕੜਕਦੀ ਆਵਾਜ਼, ਇਹ ਆਵਾਜ਼ ਕੱਲੀ ਇੱਥੇ ਤੱਕ ਨੀ, ਸਾਰੇ ਭਾਰਤ ਖੰਡ ਵਿੱਚ ਸੁਣਾਈ ਦੇ ਰਹੀ ਹੈ, ਸਾਰੇ ਪਾਸੇ ਆਵਾਜ਼ ਕੜਕੜਾਹਟ ਦੀ ਸੁਣਾਈ ਦੇ ਰਹੀ ਹੈ।
ਇਹ ਸਭ ਲੱਛਣ ਬੀਚ ਆਕਾਸ਼,
ਇਹ ਸਾਰੇ ਲੱਛਣ ਆਕਾਸ਼ ਵਿੱਚ ਨਜ਼ਰ ਆਏ ਹਨ।
ਪ੍ਰਕਾਸ਼ ਪਏ ਡਰ ਦੇ ਸਮਦਾਏ,
ਐਸਾ ਪ੍ਰਕਾਸ਼ ਹੋਇਆ ਭਿਆਨਕ ਡਰ ਦੇਣ ਤੋਂ ਬਾਅਦ।
ਹੁਮ ਵਿਖੇ ਭੁਚਾਲ ਬਿਸਾ,
ਔਰ ਇਸ ਧਰਤੀ ਦੇ ਉੱਤੇ ਇਕਦਮ ਭੁਚਾਲ ਜਿਹਾ ਆ ਗਿਆ ਹੈ।
ਕਰਾਲ ਪਯੋ ਪੈਦਾ ਸਮਦਾਏ,
ਸਭ ਅੰਦਰ ਬੜਾ ਭਿਆਨਕ ਭੈ ਤੇ ਡਰ ਪੈਦਾ ਹੋ ਗਿਆ।
ਡੋਲ ਡਗਾ ਮਗ ਫੇਰ ਪਹਾੜ,
ਔਰ ਕਹਿੰਦੇ ਪਹਾੜ ਵੀ ਇੱਕ ਵਾਰੀ ਡੋਲ ਗਏ, ਡਗਮਗ ਡਗਮਗ ਕਰਕੇ ਡੋਲ ਗਏ।
ਨਰਾਦਲ ਸਿੰਘ ਟੁੱਟੇ ਅਧਕਾਏ,
ਇੱਥੋਂ ਤੱਕ ਕਈ ਪਹਾੜਾਂ ਦੀਆਂ ਚੋਟੀਆਂ ਟੁੱਟ ਟੁੱਟ ਕੇ ਥੱਲੇ ਡਿੱਗਣ ਲੱਗ ਪਈਆਂ।
ਸਿੰਧ ਨਦੀ ਉਛਲੇ ਛਲਕੇ,
ਉਧਰ ਸਿੰਧ ਨਦੀ ਭਾਵ ਸਤਲੁਜ ਦਰਿਆ ਵੀ ਉਛਲਦਾ ਹੈ, ਉਛਲ ਉਛਲ ਕੇ ਛਲਕਦਾ ਹੈ।
ਮੱਛ ਕੱਛ ਬਰਾਤਰੀ ਹੋ ਡਰ ਪਾਏ,
ਔਰ ਉਸ ਨਦੀ ਵਿੱਚ ਜਿਹੜੇ ਮੱਛ ਕੱਛ ਨੇ ਉਹ ਸਾਰੇ ਡਰ ਰਹੇ ਨੇ ਇਕਦਮ, ਬਹੁਤ ਜ਼ਿਆਦਾ ਭੈ ਭੀਤ ਹੋ ਰਹੇ ਨੇ ਕਿ ਕੀ ਹੋ ਰਿਹਾ।
ਉਖਰੇ ਤਰਬੀਰ,
ਵੱਡੇ ਵੱਡੇ ਦਰਖਤ ਜੜਾਂ ਤੋਂ ਪੁੱਟੇ ਗਏ ਦਰਖਤ ਜੰਗਲਾਂ ਦੇ ਵਿੱਚ।
ਮੂਲ ਮਹਾਂਦ੍ਰਿੜ ਕਾਂਡ ਬਦਾਲੇ,
ਇਹਨਾਂ ਦੀਆਂ ਬੜੀਆਂ ਬੜੀਆਂ ਮਜ਼ਬੂਤ ਜੜਾਂ ਸਨ, ਉਹ ਦਰਖਤ ਵੀ ਪੁੱਟੇ ਗਏ।
ਯੋ ਨਭ ਭੂਮ ਮੈਂ ਸ਼ੋਰ ਪਰਿਓ,
ਇਹੋ ਜਿਹਾ ਸਾਰੀ ਧਰਤੀ ਆਕਾਸ਼ ਵਿੱਚ ਸ਼ੋਰ ਮਚਿਆ।
ਯੋ ਚੱਕਨ ਤਰਾਤ ਪਰਲੈ ਕੋ ਮਾਨੇ,
ਚਾਰਾਂ ਚੱਕਾਂ ਵਿੱਚ ਬੜਾ ਭਾਰੀ ਡਰ ਮੰਨ ਗਿਆ, ਲੋਕ ਸਮਝ ਗਏ ਵੀ ਹੁਣ ਸ਼ਾਇਦ ਪਰਲੈ ਆਉਣ ਲੱਗੀ ਹੈ, ਇਹੋ ਜਿਹਾ ਭਿਆਨਕ ਬਕਰਾਲ ਰੂਪ ਨਜ਼ਰ ਆਇਆ।
ਦੀਰਘ ਨਾਥ ਸੁਣਿਓ ਸਭ,
ਸਭ ਨੇ ਬੜੀ ਭਿਆਨਕ ਆਵਾਜ਼ ਸੁਣੀ।
ਜਿਸ ਮੈਂ ਮਤ ਹੋਏ ਕਛੂ ਨੇ ਜਾਣਿਓ,
ਸਭ ਹੈਰਾਨ ਨੇ ਪਰ ਸਮਝ ਨਹੀਂ ਆਉਂਦੀ ਕਿ ਹੋ ਕੀ ਰਿਹਾ।
ਉਠ ਪਰੇ ਬ੍ਰਹਿਮੰਡ ਅਖੰਡੇ,
ਔਰ ਸਮਝ ਰਹੇ ਨੇ ਕਿ ਸ਼ਾਇਦ ਇਹ ਬ੍ਰਹਿਮੰਡ ਟੁੱਟ ਜਾਵੇ।
ਕਹਿ ਬਚ ਜਾਏ ਕਿਨੂੰ ਬਲ ਛਾਨਿਓ,
ਜਾਂ ਸ਼ਾਇਦ ਹੋ ਸਕਦਾ ਕੋਈ ਬਲ ਧਾਰਨ ਕਰਕੇ ਇਸ ਬ੍ਰਹਿਮੰਡ ਨੂੰ ਬਚਾ ਲਵੇ।
ਉਤਪਾਤ ਕੇ ਹੇਤ ਮਾਂ,
ਇੱਦਾਂ ਇਹ ਉਤਪਾਤ ਦੇ ਕਈ ਕਾਰਨ ਸੋਚਦੇ ਨੇ ਲੋਕ।
ਧਿਆਨ ਵਿਨਾਸ਼ ਸਮਾਨ ਪਛਾਨਿਓ,
ਸਭ ਸਮਝ ਰਹੇ ਨੇ ਕਿ ਬੜੇ ਭਿਆਨਕ ਦ੍ਰਿਸ਼ ਸਾਰੇ ਪਾਸੇ ਨਜ਼ਰ ਆ ਰਹੇ ਹਨ।
ਤਿਰਪੰਗੀ ਚੰਦ ਪ੍ਰਗਟੀ ਜਗਰਾਨੀ, ਸਭ ਗੁਣ ਖਾਨੇ,
ਕਹਿੰਦੇ ਇਤਨੇ ਨੂੰ ਜੋ ਸਾਰੇ ਲੋਕ ਡਰ ਰਹੇ ਸਨ, ਇਤਨਾ ਭਿਆਨਕ ਵਰਤਾਰਾ ਵਰਤਣ ਤੋਂ ਬਾਅਦ ਇਕਦਮ ਸ਼ਾਂਤੀ ਵਰਤ ਗਈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਚੰਡ ਸ਼ਕਤੀ ਪ੍ਰਕਾਸ਼ ਰੂਪ ਵਿਚ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਮਣੇ ਪ੍ਰਗਟ ਹੋ ਗਏ। ਪ੍ਰਗਟ ਹੋ ਗਈ ਸ਼ਕਤੀ, ਔਰ ਉਸ ਸ਼ਕਤੀ ਨੇ ਪ੍ਰਗਟ ਹੋ ਕੇ